ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪਹਿਲਾ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਿ ਗੁਬਾਰ ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ ਤਾਂ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹਾ ਗੁਬਾਰ ਪ੍ਰੀਤਮ ਕਿਉਂ ਬਿਸਰਹੇ ਮੇਰੇ ਪ੍ਰਾਨ ਆਧਾਰ ਜਾਂ ਕੀ ਭਗਤ ਕਰਹਿ ਜਨ ਪੂਰੇ ਮਨ ਜਨ ਸੇਵਹੇ ਗੁਰ ਵਿਚਾਰ ਰਹਾਉ ਰਾਵ ਸਸ ਦੀਪਕ ਜਾ ਕੇ ਤ੍ਰਿਭਵਨ ਏਕਾ ਜੋਤ ਮੁਰਾਰ ਗੁਰਮੁਖ ਹੋਏ ਸੋ ਅਹਿਨਸ ਨਿਰਮਲ ਮਨਮੁਖ ਰੈਣ ਅੰਧਾਰ ਸਿੱਧ ਸਮਾਦ ਕਰੇ ਨਿਤ ਝਗਰਾ ਦੋਹ ਲੋਚਨ ਕਿਆ ਹੇਰੈ ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਾਗਰ ਨਿਬੇਰੈ ਸੁਰ ਨਰ ਨਾਥ ਬੇਅੰਤ ਆਜੋਨੀ ਸਾਚਾ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਸੁਰ ਨਰ ਨਾਥ ਬੇਅੰਤ ਜੋਨੀ ਸਾਚਾ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਦੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ प्रणवत नानक तिन की शरण। जिन तू नाही विसरिया।
परम सत्कार योग गुरु की साजी नवाजी हुई गुरु रूप गुरु खालसा साध संगत जीओ तखत चप सत्र दे मालक गुरता गद्दी ते सुभाईमान दसां ही पातशाहियां दे प्रतख स्वरूप सतगुरु समुची कायनात दे सांझे रहवर जुगो जुग अटल धन सतगुरु साहिब श्री गुरु ग्रंथ साहिब जी महाराज सच्चे पातशाह गरीब नवाज सतगुरु की पवित्र हजूरी पवित्र गोद अंदर गुरद्वारा मंजी साहिब दीवान हाल विखे नित दे नेम अनुसार जो समुची कौम का केंद्रीय स्थान जिसनु पातशाह ने बख्शिश की डिठे सबे थाव नहीं तुदजे है जिस दे बाबत वचन कीते बद्ध पुरख बधाते ता तू सोए ऐसा करते वाहगुरु का घर सचखंड श्री हरिमंदर साहिब जिस तो समुची कायनात लई सर्व सांझा उपदेश अमृत वेले सतगुरु प्रकाशमान हो करके बख्शदे ने दुनिया के कोने कोने विच बैठा सिख भावना वाला जीव सतगुरु जी का हुक्म सरवण करवे उथे नेता प्रति सतगुरु जी के हुक्म की विचार भावें दूरों नेड़ों चल के आप संगत सतगुरु की हजूरी विच शरीर करके तन करके जिथे हाजिर हो उथे मन करके बेअंत संगत पीटीसी चैनल के माध्यम राही देश विदेश अंदर भी सरवण कर दियां ने। अज का जो पवित्र श्री मुख वाक सतगुरां ने बख्शिश किया गरीब नवाज आप नारायण कला धार ज्योत रूप हर आप गुरु नानक कहाओ ज्योति रूप परमेश्वर वाहिगुरु का अपना अवतार अनंत कला हो ठाकुर चढ़िया अनंत कला दे मालक प्रतख परमेश्वर स्वरूप गरीब नवाज साहिब श्री गुरु नानक देव साहिब जी महाराज जी की अमृतमई रसना का पवित्र वचन है जिसमें पंचम पातशाह शहीदां दे सरताज प्रतख हरि स्वरूप सतगुरु साहिब श्री गुरु अर्जन देव साहिब जी महाराज सच्ची सरकार ने धन श्री गुरु ग्रंथ साहिब जी के अंदर जो रागमाला गाइए पंजवा राग दीपक राग दी सतगुरु महाराज ने पंजवें रागनी कथन किया है गुजरी राग नू इथे सतगुरु महाराज सच्चे पातशाह जी ने पावन अंग 499 उपर जिथे गुजरी राग प्रारंभ हुंदा इथे दूसरा शब्द सतगुरु जी ने शब्द उचारे है। गुरमुखो पुरातन महापुरख विद्वान पुरखां दे वचन ने कि सतगुरु गुरु गरीब नवाज श्री गुरु नानक देव साहिब जी महाराज जिस वेले एमनाबाद की धरती ते जगत जीआं नूं तारदे होए तपदे हिरदिआं नूं शांत करदे होए अग्ञानता दे अनेरे विच ब्रह्म ज्ञान का प्रकाश बख्श रहे सन उस इलाके दे कुछ गुरमुख प्यारे परमेश्वर वाहिगुरु की प्राप्ति दे राह दे पांधी गुरमुख साधु जन जिन्हां नूं उस इलाके की बोली विच गोविंद लोग कहा जांदा उह ऐसे कुछ महापुरश गुरमुख सतगुरु जी की शरण विच आए ਗਰੀਬ ਨਿਵਾਸ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਦੇ ਨਾਲ ਬ੍ਰਹਮ ਵਿਚਾਰਾਂ ਰੂਪੀ ਕੁਝ ਪ੍ਰਸ਼ਨਾਂ ਦੀ ਸਾਂਝ ਕਰਨੀ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਧੰਨ ਭਾਗ ਬਲਿਹਾਰ ਜਾਈਏ, ਤੁਸੀਂ ਆਏ ਦਰਸ਼ਨ ਬਖਸ਼ੇ, ਤੁਹਾਡੇ ਨਾਲ ਮਿਲ ਬੈਠ ਕੇ ਵਿਪ੍ਰਭੂ ਦੀ ਵਿਚਾਰ ਕਰਦਿਆਂ ਸੰਗਤ ਵਿੱਚ ਕੁਝ ਘੜੀਆਂ ਬਤੀਤ ਹੋਣਗੀਆਂ, ਕਿਉਂਕਿ ਸੰਗਤ ਨੂੰ ਸਤਿਗੁਰੂ ਜੀ ਨੇ ਮਾਣ ਬਖਸ਼ਿਆ। ਬੜੀ ਖੁਸ਼ੀ ਨਾਲ ਪੁੱਛੋ ਤਾਂ ਉਸ ਵੇਲੇ ਉਹਨਾਂ ਗੁਰਮੁਖਾਂ ਨੇ ਗੋਬਿੰਦ ਲੋਕਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਆਪ ਤਾਂ ਪਰਮੇਸ਼ਵਰ ਰੂਪ ਹੋ, ਉਹ ਪਰਮੇਸ਼ਵਰ ਦਾ ਅੰਤ ਆਪ ਜੀ ਨੇ ਤਾਂ ਪਾਇਆ ਹੋਵੇਗਾ, ਉਸ ਸਮੁੱਚੇ ਪਰਮੇਸ਼ਵਰ ਵਾਹਿਗੁਰੂ ਦੇ ਸਰੂਪ ਨੂੰ ਆਪ ਜੀ ਨੇ ਤਾਂ ਜਾਣ ਲਿਆ ਹੋਵੇਗਾ। ਤਾਂ ਸਤਿਗੁਰੂ ਮਹਾਰਾਜ ਉਸ ਵੇਲੇ ਪਾਵਨ ਸ਼ਬਦ ਦੇ ਵਿੱਚ ਉਹਨਾਂ ਗੋਬਿੰਦ ਲੋਕਾਂ ਦੇ ਪਰਮੇਸ਼ਵਰ ਦੇ ਪਿਆਰਿਆਂ ਦੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਬਖਸ਼ਿਸ਼ ਕਰਦੇ ਵਚਨ ਉਚਾਰਦੇ, ਆਓ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਮੁੱਚੀ ਸੰਗਤ ਪਾਵਨ ਵਿਚਾਰ ਪ੍ਰਾਰੰਭਤਾ ਤੋਂ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪਰਮੇਸ਼ਵਰ ਦੇ ਪਿਆਰੇ ਗੁਰਮੁਖ ਜਨੋ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਦੂਸਰੀ ਤੁਕ ਦੇ ਵਿੱਚ ਆਰੰਭ ਸਤਿਗੁਰੂ ਜੀ ਕਹਿੰਦੇ, ਤਾਕੋ ਅੰਤ ਨਾ ਜਾਈ ਲਖਣਾ। ਲਖਣਾ ਦਾ ਅਰਥ ਹੈ ਜਾਣਿਆ ਜਾਣਾ, ਲਖਣਾ ਬਿਰਤੀ ਦੁਆਰਾ ਉਸਨੂੰ ਜਾਣਨਾ। ਮਹਾਰਾਜ ਕਹਿਣ ਲੱਗੇ, ਉਹਦਾ ਅੰਤ ਨਹੀਂ ਕੋਈ ਜਾਣ ਸਕਿਆ। ਆਮ ਸੰਸਾਰੀ ਜੀਵ ਨੇ ਤਾਂ ਕੀ, ਵੱਡੇ ਵੱਡੇ ਜਿਹੜੇ ਦੇਵ ਕਹੀ ਜਾਂਦੇ ਨੇ, ਉਹ ਦੇਵ ਤੇ ਵੀ ਉਹਦਾ ਅੰਤ ਨਹੀਂ ਜਾਣ ਸਕੇ। ਉਹ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਜਪ ਬਾਣੀ ਚ, ਪਾਤਸ਼ਾਹ ਜੀ ਦੇ ਬਚਨ ਨੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਦਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪ ਕਿਆ ਮਨ ਮੰਤ, ਅੰਤ ਨਾ ਜਾਪ ਕੀਤਾ ਆਕਾਰ, ਅੰਤ ਨਾ ਜਾਪ ਪਾਰਾ ਵਾਰ, ਅੰਤ ਕਾਰਨ ਕੀਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਈ, ਕੋਈ ਵੀ ਇਸ ਅੰਤ ਨੂੰ ਜਾਣ ਨਹੀਂ ਸਕਿਆ। ਬਹੁਤਾ ਕਹੀਏ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾ ਹੋ, ਏਵੜ ਉੱਚਾ ਹੋਵੇ ਕੋਈ, ਤਿਸ ਉੱਚੇ ਕਹੋ ਜਾਣੇ ਸੋਏ। ਉਹ ਵਾਹਿਗੁਰੂ ਆਪ ਵੀ ਵੱਡਿਆਂ ਤੋਂ ਵੱਡਾ, ਉਹਦਾ ਨਾਮ ਉਦੋਂ ਵੀ ਵੱਡਾ। ਏਡੀ ਅਵਸਥਾ ਕਿਸੇ ਦੀ ਹੋਵੇ, ਉਹ ਵਾਹਿਗੁਰੂ ਦੇ ਸਰੂਪ ਵਿੱਚ ਹੀ ਅਭੇਦ ਹੋ ਜਾਂਦਾ। ਅਬ ਤੋ ਜਾਏ ਚੜ੍ਹੇ ਸਿੰਘਾਸਣ, ਮਿਲੇ ਹੈ ਸਾਰੰਗ ਪਾਣੀ, ਭਗਤ ਸਾਹਿਬ ਜੀ ਦੇ ਵਚਨ ਨੇ। ਉਹ ਫਿਰ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਜਾਂਦੇ, ਉਹਦਾ ਸਰੂਪ ਹੀ ਬਣ ਜਾਂਦੇ ਆ, ਉਹਦੇ ਵਿੱਚ ਹੀ ਅਭੇਦ ਹੋ ਕੇ ਉਹਦੇ ਅੰਦਰ ਹੀ ਸਮਾ ਜਾਂਦੇ ਆ ਵਾਹਿਗੁਰੂ ਦੇ। ਜਿਵੇਂ ਨਦੀਆਂ ਸਮੁੰਦਰ ਦੇ ਵਿੱਚ ਲੀਨ ਹੋ ਕੇ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਆ, ਨਦੀਆਂ ਦੀ ਵੱਖਰੀ ਆਪਣੀ ਹਸਤੀ ਨਹੀਂ ਰਹਿੰਦੀ, ਫਿਰ ਕੋਈ ਕਹਿ ਨਹੀਂ ਸਕਦਾ ਸਮੁੰਦਰ ਦੇ ਵਿੱਚ ਲੀਨ ਹੋਈ ਨਦੀ ਨੂੰ ਵੀ ਆ ਨਦੀ ਦਾ ਪਾਣੀ ਆ ਸਮੁੰਦਰ ਦਾ ਪਾਣੀ ਆ, ਨਹੀਂ, ਉਹ ਸਮੁੰਦਰ ਦਾ ਰੂਪ ਹੀ ਹੋ ਜਾਂਦੀ ਆ। ਪਰ ਉਹਦਾ ਅੰਤ ਕੋਈ ਕਹਿ ਨਹੀਂ ਸਕਦਾ, ਨਾ ਸਿਫਤਾਂ ਦੁਆਰਾ, ਨਾ ਕੋਈ ਘਾੜਤ ਘੜ ਕੇ, ਨਾ ਕੋਈ ਲਿਖ ਕੇ, ਨਾ ਕੋਈ ਬੋਲ ਕੇ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਨਾ ਵੇਖਣ ਵਿੱਚ ਅੰਤ, ਨਾ ਵੇਖਣ ਸੁਣਨ ਨਾ ਅੰਤ, ਨਾ ਸੁਣਨ ਵਿੱਚ ਉਹਦਾ ਅੰਤ। ਦੇਖ ਲਓ ਕਥਾ ਥਾਂ ਥਾਂ ਸਾਰੇ ਧਰਮਾਂ ਦੇ ਵਿੱਚ ਉਹਦਾ ਕਥਨ ਕੀਤਾ ਜਾ ਰਿਹਾ, ਸਮੁੱਚੀ ਕਾਇਨਾਤ ਦੇ ਵਿੱਚ, ਦੁਨੀਆਂ ਦੇ ਕੋਨੇ ਕੋਨੇ ਵਿੱਚ, ਪਰ ਫਿਰ ਉਹ ਵੀ ਉਹ ਬੇਅੰਤ ਹੈ। ਅਨੰਤ ਗ੍ਰੰਥ ਲਿਖੇ ਗਏ ਅਨੰਤ ਕਾਲ ਤੋਂ, ਪਰ ਉਹਦਾ ਅੰਤ ਨਹੀਂ ਪਾਇਆ ਗਿਆ। इस लई महाराज सच्चे पातशाह जी जदों कहा भाई वह बेअंत आ कहिंदे महाराज आदि काल तो जिहड़ा ब्रह्मा है देवत्यां दा मुख देव मन्निया जिन्हें वेद उचारे उन्हें तां अंत पाया हो। महाराज कहन लगे नहीं भाई नाव कमल ते ब्रह्मा उपजे वेद पढ़े मुख कंठ सवार नेत नेत कथंत वेद नेत अर्थ बेअंत ब्रह्मा ने रचे वेद भी उन्होंने बेअंत बेअंत कह लिया तो ब्रह्मा भी वह अंत नहीं पा सकया। वैसे ब्रह्मा एक नहीं श्री गुरबाणी का वचन कोट ब्रह्मे जग साजन लाए करोड़ा ही ब्रह्मे ने जो आप पढ़ते हैं पाताल पाताल लख आगासा आगास उन्होंने रचने वाले कारीगर भी बहुत होंगे ना जी मकान बेअंत बने हुए ने शहर के मकान एक कारीगर ने तो नहीं सारे बनाए जे वाहगुरु के रोम रोम के खंड ब्रह्मंडा का करोड़ों का ही निवास है भाई गुरदास जी का वचन है तो खंडा ब्रह्मंडा रचन वाले जेडे कारीगर ने परमेश्वर के करिंदे एक माई जुगत व्याई तीन चेले प्रवान एक संसारी एक भंडारी कलाए दीवान वह भी बेअंती हो गए ना कोट ब्रह्मे जग साजन लाए ये भी जिक्रा भी ब्रह्मा हंकार होया भी मेरे चार मुख लगे ने पुरातन मिथिहास के वचन ने पुरातन ग्रंथा च जिक्र आ परमेश्वर ने उन्होंने कहते अठ मुखा वाला ब्रह्मा विखा दिता। जो दसवें की बाणी पढ़ते आप दसवें की बाणी के सतगुरु जी ने ब्रह्मा अवतार च जिक्र किया कहते जो उन्होंने हंकार होया तो सोलह मुखा वाला ब्रह्मा विखा दिता अगे तो अगे चलद्या चलद्या कहते हजार मूहां वाले ब्रह्मे को चले गए वो सारिया सन्मान मिलया जिक्र मिलना कहने उस ब्रह्मे ने कहा भाई तुम सारे किमें कट्ठे हो तुरे आने कह लगे साडे मन च होमे से भी मेरे चार मुख ने दूसरा कह लग्या मैनू होमे सी मेरे अठ मुख ने तीसरा कह लग्या मैनू होमे सी सोलह इन्हें सारिया हंकार सी वो कह लग्या भाई तो मेरे हजार मुख ने इथे भी वस नहीं इथे भी अंत नहीं है उन्होंने हंकार तोड़ दिता। परमेश्वर की सृष्टि का परमेश्वर की रचना का कोई अंत नहीं तो परमेश्वर का भी अंत है ही ना उहदा अंत किसने पा लेना फिर इथे वस नहीं। महाराज ने उदाहरण दी नाव कमल ते ब्रह्मा उपजे प्रोफेसर साहब सिंह जी ने अर्थ किया भी विष्णु जी की नाभी दे पुरातन गाथा है नाभी दे कमल तो ब्रह्मा जी का जन्म होया सतगुरु महाराज सच्चे पातशाह जी का जो वचन है नाव कमल ते ब्रह्मा उपजे जो विष्णु की नाभी है वह की है माया वो परमेश्वर की माया तो एक माई जुगत व्याई जुगत रूपी प्रसूता पावन वगे तीन चेले प्रवान तीन पुत्र पैदा हुए एक माई जुगत व्याई तीन चेले प्रवान एक संसारी वो कौन ब्रह्मा वो ब्रह्मा दी ईश्वर की माया तो जदों उत्पत्ति हुई तो ब्रह्मा नूं होमै हो गई भी मई संसार की सृष्टि चा होर कोई है ही नहीं मई रचन वाला करते कार पुरख जी की कहते आकाशवाणी हुई भी ब्रह्म तेरा रचन हार करता अकाल पुरख है तू करता नहीं है तू तो करते की किरत है। आकाशवाणी ने सुन के कह लग्या नहीं इतने कोई और विखाई नहीं दिता मई आ कला कह लग्या वेख जिस तो तेरा जन्म होया कमल नाभी हंकार हो गया भी मेरा शरीर एडा मेरा वजन शरीर का इन्ना आ छोटी जी कोमल जी कमल दी नाभी फुल दी हंकार जाके मन में ख्याल आया भी लत मार के वेखदा इहदे कहिंदे लत मारी जिवें वड्डे पुरख छोटे दी गलती नूं पहली गलती नूं माफ कर दिंदे आ कहिंदे कमल दी नाभी कोमल सी झुक गई दूजी बार लत मारी कहिंदे फिर कोई झुकी जो तीजी बार लत मारी परमेश्वर ने खेड वरताई कहिंदे फिर वह जिहड़ा कमल की नाभी सी उहदे विच पुरातन मैथोलॉजी मिथिहासक ग्रंथां च जिक्र आउंदा वी 18 युग ਇਹ ਬ੍ਰਹਮਾ ਉਹਦੇ ਵਿੱਚ ਰੜਦਾ ਰਿਹਾ, ਅੰਤ ਨਹੀਂ ਆਇਆ। ਬੇਨਤੀਆਂ ਕਰਦਾ ਰਿਹਾ ਵੀ ਵਾਹਿਗੁਰੂ ਕਿਰਪਾ ਕਰੋ, ਮੈਨੂੰ ਅੰਧਕਾਰ ਚੋਂ ਕੱਢ ਲਓ। ਬਾਣੀ 'ਚ ਬਚਨ ਆਉਂਦਾ ਨਾ, ਕੇਤੇ ਯੁਗ ਵਰਤ ਹੈ ਗੁਬਾਰਾ। ਉਹ ਵਾਹਿਗੁਰੂ ਪਰਮੇਸ਼ੁਰ ਵਾਹਿਗੁਰੂ ਨੇ ਫਿਰ ਇਹਦੀਆਂ ਬੇਨਤੀਆਂ ਪ੍ਰਵਾਨ ਕੀਤੀਆਂ, ਉਹਨੇ ਸਮੇਂ 'ਚ ਇਹਨੂੰ ਬਾਹਰ ਕੱਢ ਲਿਆ। ਫਿਰ ਬਚਨ ਹੋਇਆ ਤਿੰਨ ਵਾਰ ਤਪ ਕਰ ਤਪ ਕਰ ਤਪ ਕਰ। ਆਕਾਸ਼ਬਾਣੀ ਦੁਆਰਾ ਉਹਨੂੰ ਵਾਸਦੇਵ ਮੰਤਰ ਬਖਸ਼ਿਆ। ਉਸ ਵੇਲੇ ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚ ਜੇਕਰ ਆਉਂਦਾ ਵੀ 1000 ਵਾਰਾਂ ਇਹਨੇ ਤਪ ਕੀਤਾ, ਇਹਨੂੰ ਸ੍ਰਿਸ਼ਟੀ ਰਚਨ ਦੀ ਉਸ ਵੇਲੇ ਤਾਕਤ ਪ੍ਰਾਪਤ ਹੋਈ। ਇਹ ਇੱਕ ਸ਼ਕਤੀ ਹੈ, ਜਿਵੇਂ ਸਟੇਟ ਦੇ ਅੰਦਰ ਕਈ ਜ਼ਿਲ੍ਹੇ ਹੁੰਦੇ ਆ, ਜ਼ਿਲ੍ਹਿਆਂ ਦਾ ਮੁਖੀ DC ਥਾਪਿਆ ਹੁੰਦਾ, ਉਹ DC ਮਾਲਕ ਨਹੀਂ ਹੈ, ਉਹ ਤਾਂ ਕੰਮ ਵੇਖਣ ਲਈ, ਕੰਮ ਕਰਾਉਣ ਲਈ ਇੱਕ ਪੋਸਟ ਹੈ, ਉਹ DC ਦੀ ਪੋਸਟ 'ਤੇ ਪਤਾ ਹੀ ਨਹੀਂ ਕਿੰਨੇ ਕੁ ਲੋਕ DC ਬਣ ਕੇ ਆਉਂਦੇ ਰਹਿੰਦੇ ਆ, ਉਹਨਾਂ ਦੇ ਨਾਮ ਵੱਖਰੇ ਹੁੰਦੇ ਅਤੇ ਪੋਸਟ ਦਾ ਨਾਮ ਪਦਵੀ ਦਾ ਨਾਮ। ਬ੍ਰਹਮੇ ਪਤਾ ਨਹੀਂ ਕਿੰਨੇ ਕੁ ਆਏ, ਕਿੰਨੇ ਕੁ ਚਲੇ ਗਏ। ਏਕ ਸੇ ਭਏ ਏਕ ਗਏ ਏਕ ਫੇਰ ਭਏ, ਰਾਮ ਦੇ ਅੰਦਰ ਕ੍ਰਿਸ਼ਨ ਕੇ ਅਵਤਾਰ ਭੀ ਅਨੇਕ ਹੈ। ਮਹਾਰਾਜ ਦੇ ਬਚਨ ਅਨੰਤੀ ਨੇ, ਆਉਂਦੇ ਆ ਚਲੇ ਜਾਂਦੇ ਆ, ਇਹ ਬੇਅੰਤ ਨਹੀਂ ਹਨ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਕਮਲ ਦੇ ਨਾਭੇ ਤੋਂ ਬ੍ਰਹਮਾ ਪੈਦਾ ਹੋਇਆ, ਮੁੱਖੋਂ ਵੇਦ ਉਚਾਰੇ ਪਰਮੇਸ਼ੁਰ ਦੀ ਸਿਫਤ ਦੇ ਵਿੱਚ ਚਾਰ ਵੇਦ ਉਚਾਰੇ, ਰਿਗਵੇਦ, ਯਜੁਰਵੇਦ, ਸਾਮਵੇਦ ਤੇ ਅਥਰਵੇਦ। ਇਹ ਚਾਰੋਂ ਵੇਦਾਂ ਦੇ ਵਿੱਚ 1,00,000 ਸਲੋਕ ਦੀ ਸੁਰਤੀ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਆਪਾਂ ਸ਼ਬਦ ਪੜ੍ਹਦੇ ਹਾਂ ਨਾ, ਇਵੇਂ ਇਹਨਾਂ ਚਾਰਾਂ ਵੇਦਾਂ 'ਚ 1,00,000 ਦੇ ਕਰੀਬ ਸਲੋਕ ਸੁਰਤੀ ਹੈ। ਧਿਆਨ ਦੇਣਾ, ਉਹਨਾਂ 'ਚੋਂ 84,000 ਸਲੋਕ ਸੁਰਤੀ ਗੁਰੂ ਸੰਗਤ ਜੀ ਕੇਵਲ ਕਰਮਕਾਂਡ ਦਾ ਕਥਨ ਕਰਦੀ ਹੈ। 84,000 ਦੇ ਵਿੱਚੋਂ ਵਾਹਿਗੁਰੂ, ਬਾਕੀ 1,00,000 ਦੇ ਵਿੱਚੋਂ 12,000 ਸਲੋਕ ਸੁਰਤੀ ਉਪਾਸਨਾ ਦਾ ਹੀ ਕਥਨ ਕਰਦੀ ਹੈ, ਪੂਜਾ ਦਾ, ਵਿਧੀਆਂ ਦਾ। ਕੇਵਲ 4,000 ਸਲੋਕ ਸੁਰਤੀ ਹੈ 1,00,000 ਦੇ ਵਿੱਚੋਂ ਜਿਹੜੇ ਨਾਮ ਜਪਣ ਦਾ ਉਪਦੇਸ਼ ਦਿੰਦੀ ਹੈ, ਜਿਹਨੂੰ ਮਹਾਰਾਜ ਨੇ ਕਿਹਾ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰ ਜਿਵੇਂ ਤਾਲਿਆ, ਉਹ ਤੱਤ ਵਸਤੂ ਇਹਨਾਂ ਵਿੱਚ 4,000 ਸਲੋਕ ਹੈ ਨਾਮ ਜਪਣ ਦਾ। ਇਹ ਚਾਰ ਵੇਦ ਕਹਿੰਦੇ ਉਚਾਰਨ ਕਰਕੇ ਇਹਨਾਂ ਨੂੰ ਕੰਠੋਂ ਇਹਨਾਂ ਦਾ ਜਾਪ ਕਰਦਾ ਵੀ ਇਹ ਬ੍ਰਹਮਾ। ਵੇਦ ਪੜ੍ਹੇ ਮੁੱਖ ਕੰਠ ਸਵਾਰ, ਜਿਹਦਾ ਕੰਠ ਬੜਾ ਸੋਹਣਾ ਹੈ, ਬੜੀ ਮਿੱਠੀ ਧੁਨੀ ਨਾਲ, ਕੰਠ ਦਾ ਭਾਵ ਵੀ ਗਲੇ ਤੋਂ ਜਵਾਨੀ, ਪੱਤਰੇ ਵੇਖ ਕੇ ਨੀ ਜਵਾਨੀ, ਕੰਠ ਬਾਣੀ ਪੜ੍ਹਦੇ ਆਪਾਂ ਕਹਿੰਦੇ ਹਾਂ ਵੀ ਤੇਰੇ ਜਪਜੀ ਸਾਹਿਬ ਕੰਠ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਵਚਨ ਹੈ, ਸਿੱਖ ਗੁਰੂ ਕਾ ਹੋ ਗਏ ਜਪ ਜੀ ਕੰਠ ਨਾ ਕੀਨ, ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਕਹਿੰਦੇ ਗੁਰੂ ਦਾ ਸਿੱਖ ਖਵਾਉਣਾ, ਗੁਰੂ ਦਾ ਸਿੱਖ ਬਣ ਗਿਆ, ਜਪ ਜੀ ਸਾਹਿਬ ਕੰਠ ਨੀ ਕੀਤਾ, ਤੂੰ ਇਹੋ ਦਾ ਸਿੱਖ ਹੈ ਜਿਵੇਂ ਕਹਿੰਦੇ ਫੂਸ ਹੋਵੇ ਉਹਦੇ ਵਿੱਚ ਦਾਣਾ ਨਾ ਹੋਵੇ, ਤੂੰ ਤਾਂ ਚੌਲਾਂ ਦੇ ਦਾਣੇ ਤੋਂ ਬਿਨਾਂ ਜਿਵੇਂ ਫਜੂਰ ਫੂਸ ਹੁੰਦਾ, ਇਉਂ ਤੰਦਲ ਬਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਤੂੰ ਤਾਂ ਉਹ ਦਾ ਸਿੱਖ ਹੈ ਜਿਹਦੇ ਅੰਦਰ ਜਪਜੀ ਨਹੀਂ ਹੈ, ਭਾਵ ਕੰਠ ਤੋਂ ਭਾਵ ਵੀ ਜਵਾਨੀ। ਕਹਿੰਦੇ ਬ੍ਰਹਮਾ ਜਵਾਨੀ, ਉਹ ਪਰਮੇਸ਼ੁਰ ਵਾਹਿਗੁਰੂ ਦੀਆਂ ਸਿਫਤਾਂ ਹਰ ਸਮੇਂ ਉਚਾਰਨ ਕਰਦਾ ਹੈ।
ਤਾਂ ਕੋ ਅੰਤ ਨਾ ਜਾਈ ਲਖਣਾ, ਆਵਤ ਜਾਤ ਰਹਿ ਗੁਬਾਰ।
ਫੇਰ ਵੀ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਦਾ ਅੰਤ ਨਹੀਂ ਜਾਣ ਸਕਿਆ, ਉਹਦਾ ਅੰਤ ਨਹੀਂ ਪਾ ਸਕਿਆ। ਚਾਰ ਵੇਦ ਰਚ ਵੀ ਦਿੱਤੇ, 1,00,000 ਸਲੋਕ ਸੋਤੀ ਰਚ ਵੀ ਦਿੱਤਾ, ਫਿਰ ਉਹਨਾਂ ਨੂੰ ਵਾਰ ਵਾਰ ਪੜ੍ਹ ਵੀ ਰਹੇ ਕੰਠੋਂ ਜਵਾਨੀ। ਆਵਤ ਜਾਤ ਰਹਿ ਗੁਬਾਰ, ਕਮਲ ਦੀ ਨਾਭੀ ਦੇ ਵਿੱਚ ਜਾਂਦਿਆਂ ਹੋਇਆਂ ਵੀ ਆਉਂਦਿਆਂ ਹੋਇਆਂ ਵੀ ਅੰਧਕਾਰ 'ਚ ਹੀ ਰਿਹਾ, ਉਹ ਪਰਮੇਸ਼ੁਰ ਦਾ ਅੰਤ ਨਹੀਂ ਜਾਣ ਸਕਿਆ।
ਪ੍ਰੀਤਮ ਕਿਉਂ ਬਿਸਰਹੇ ਮੇਰੇ ਪ੍ਰਾਨ ਆਧਾਰ।
ਮਹਾਰਾਜ ਕਹਿੰਦੇ ਜਦੋਂ ਬ੍ਰਹਮਾ ਨਹੀਂ ਅੰਤ ਜਾਣ ਸਕਿਆ ਵੇਦਾਂ ਨਾਲ, ਕਰਮ ਕਾਂਡ ਨਾਲ, ਉਪਾਸਨਾ ਨਾਲ, ਇਹ ਜੀਵ ਤੂੰ ਕਿੱਥੋਂ ਪਾ ਲਵੇਂਗਾ ਉਹਦਾ। ਅਗਿਆਨਤਾ ਦੇ ਵਿੱਚ ਗੁਬਾਰ ਨਾਮ ਹਨੇਰੇ ਦਾ, ਅਗਿਆਨਤਾ ਦੇ ਹਨੇਰੇ ਵਿੱਚ ਪਿਆ ਹੋਇਆ, ਆਵਤ ਜਾਤ ਰਹਿ, ਤੂੰ ਜੰਮਦਾ ਮਰਦਾ ਰਹੇਗਾ। ਉਹਦਾ ਅੰਤ ਨਹੀਂ ਪਾ ਸਕੇਗਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰੀਤਮ ਕਿਉਂ ਵਿਸਰਿਆ ਮੇਰੇ ਪ੍ਰਾਣ ਆਧਾਰ। ਇਹ ਜੀਵ ਤੈਨੂੰ ਪ੍ਰਾਣਾਂ ਤੋਂ ਪਿਆਰਾ, ਜੋ ਪ੍ਰੀਤਮ, ਜਿਹੜਾ ਤਮ ਨਾਮ ਹਨੇਰੇ ਦਾ, ਅਗਿਆਨਤਾ ਦੇ ਹਨੇਰੇ ਨੂੰ ਪੀ ਗਈਏ ਪੀ ਜਾਣ ਵਾਲਾ, ਪ੍ਰੀਤਮ ਪ੍ਰਾਣਾਂ ਤੋਂ ਪਿਆਰਾ, ਕਿਉਂ ਵਿਸਰਿਆ, ਤੈਨੂੰ ਕਿਉਂ ਭੁੱਲ ਜਾਂਦਾ ਜਿਹਨੇ ਤੇਰੀ ਰਚਨਾ ਕੀਤੀ ਆ। ਉਹਦੇ ਵਿਸਰਨ ਨਾਲ ਹੀ ਖੁਆਰ ਹੁੰਦੀ ਹੈ ਨਾ, ਖੁਆਰੀ ਹੁੰਦੀ ਹੈ, ਹਰ ਵਿਸਰਤ ਸਦਾ ਖੁਆਰੀ। ਉਹਦੇ ਭੁੱਲਣ ਕਰਕੇ ਤਾਂ ਉਮਰ ਭਾਵੇਂ ਕਿੱਡੀ ਮਰਜ਼ੀ ਹੋ ਜਾਵੇ, ਉਹ ਉਮਰ ਨੂੰ ਵੀ ਮਹਾਰਾਜ ਕਹਿੰਦੇ ਸਰਪ ਜੈਸੇ ਅਰਦਾਰੀ, ਉਹ ਤਾਂ ਸੱਪ ਦੀ ਉਮਰ ਵਾਂਗੂ ਐਂ ਤੜਫਦਾ ਰਹੇਗਾ। ਜੇ ਤੈਨੂੰ ਭੁੱਲਿਆ ਹੋਇਆ ਜੀਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਬਿਸਰ ਗਾਏ, ਜੋ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਉਹਨਾਂ ਕੋੜ ਦਾ ਰੋਗੀ, ਜਿਵੇਂ ਕੋੜ ਦਾ ਰੋਗੀ ਹਰ ਸਮੇਂ ਵਿਰਲਾਪ ਕਰਦਾ ਰਹਿੰਦਾ, ਤੜਫਦਾ ਰਹਿੰਦਾ, ਅਜੀਬ ਇਉਂ ਤੂੰ ਚਿੰਤਾਵਾਂ ਵਿੱਚ, ਝੋਰਿਆਂ ਵਿੱਚ, ਫਿਕਰਾਂ ਦੇ ਵਿੱਚ, ਦੁੱਖਾਂ 'ਚ, ਕਲੇਸ਼ਾਂ 'ਚ, ਵਿਘਨਾਂ 'ਚ, ਉਹ ਵਾਹਿਗੁਰੂ ਨੂੰ ਭੁੱਲਣ ਕਰਕੇ ਤੜਫਦਾ ਰਹਿਣਾ। ਸੱਪ ਵਾਂਗੂ ਤੇਰੀ ਤੜਫਦੇ ਦੀ ਉਮਰ ਬਤੀਤ ਹੁੰਦੀ ਆ। ਭਾਵੇਂ ਸਰਦ ਰੁੱਤ ਹੈ, ਭਾਵੇਂ ਸਰਦੀ ਵਿੱਚ ਏਸੀਆਂ 'ਚ ਬੈਠਾ, ਪਰ ਜਦੋਂ ਅੰਦਰ ਤਪਸ ਹੈ, ਦੁੱਖ ਹੈ, ਫਿਰ ਵੀ ਜੀਵ ਸ਼ਾਂਤ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰੀਤਮ ਕਿਉਂ ਵਿਸਰਿਆ ਮੇਰੇ ਪ੍ਰਾਣ ਆਧਾਰ। ਜੋ ਪ੍ਰਾਣਾਂ ਦਾ ਆਸਰਾ, ਕਿਉਂਕਿ ਵਾਹਿਗੁਰੂ ਦੇ ਆਸਰੇ ਤੋਂ ਬਿਨਾਂ ਪ੍ਰਾਣ ਵੀ ਨਹੀਂ ਨਾ ਚੱਲਦੇ। ਸਰੀਰ ਦੇ ਅੰਦਰ ਪ੍ਰਾਣ ਨੇ, ਪ੍ਰਾਣਾਂ ਦਾ ਅਰਥ ਹੈ ਸਵਾਸ, ਸਾਹ। ਜੇ ਸਾਹ ਚੱਲਦੇ ਆ ਤਾਂ ਸਰੀਰ ਹੈ, ਜੇ ਸਾਹ ਨਹੀਂ ਚੱਲਦੇ ਤਾਂ ਸਰੀਰ ਮੁਰਦਾ। ਜਿਸ ਵੇਲੇ ਸਰੀਰ ਦੇ ਵਿੱਚੋਂ ਸਵਾਸ ਨਿਕਲ ਜਾਂਦੇ ਆ, ਉਸੇ ਵੇਲੇ ਸਰੀਰ ਨੂੰ ਜੀਵ ਮੁਰਦਾ ਕਹਿ ਦਿੰਦੇ ਆ। ਉਸੇ ਵੇਲੇ ਕਹਿ ਦਿੰਦੇ ਆ, ਭਾਈ ਇਹ ਤਾਂ ਹੁਣ ਇਹਦਾ ਸੰਸਕਾਰ ਕਰ ਦਈਏ ਛੇਤੀ, ਨਹੀਂ ਤਾਂ ਕਿਤੇ ਇਹਦੀ ਸੁਰਤ ਇੱਥੇ ਨਾ ਰਹਿ ਜਾਵੇ, ਪ੍ਰੇਤ ਨਾ ਬਣ ਕੇ ਇੱਥੇ ਰਹਿਣ ਲੱਗ ਜਾਵੇ। ਫਿਰ ਤਾਂ ਕਾਢੋ ਕਾਢੋ, ਉਹੀ ਗੁਰਬਾਣੀ ਦਾ ਕਥਨ ਆ। ਫਿਰ ਤਾਂ ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਿਹੜੇ ਹਮੇਸ਼ਾ ਆਪਣੀਆਂ ਲੋੜਾਂ ਨੂੰ ਮੁੱਖ ਰੱਖਦੇ, ਸਵਾਰਥ ਨੂੰ ਮੁੱਖ ਰੱਖਦੇ, ਸਰੀਰ ਨਾਲ ਪ੍ਰੇਮ ਕਰਦੇ ਸੀ, ਉਹ ਵੀ ਫਿਰ ਸਾਰੇ ਕਹਿਣ ਲੱਗ ਜਾਂਦੇ ਵੀ ਇਹਨੂੰ ਛੇਤੀ ਕੱਢੋ ਘਰੋਂ। ਕੋਈ ਕੁਝ ਕਰਮ ਕਾਂਡ ਕਰਦਾ, ਕੋਈ ਕੁਝ ਕਰਮ ਕਾਂਡ ਕਰਦਾ। ਜਿੰਨਾ ਚਿਰ ਸਵਾਸ ਚੱਲਦੇ ਆ, ਉਹਨਾਂ ਚਿਰ ਸਾਰੇ ਇਹਦੇ ਨਾਲ ਮੋਹ ਕਰਦੇ ਆ ਸਰੀਰ ਨਾਲ। ਵੈਸੇ ਪ੍ਰਾਣ ਸ਼ਬਦ ਜਿਹੜਾ ਆਇਆ, ਪ੍ਰਾਣ ਵਿਦਵਾਨਾਂ ਨੇ ਮੁੱਖ ਪੰਜ ਤਰ੍ਹਾਂ ਦੇ ਮੰਨੇ ਆ, ਪ੍ਰਾਣ, ਉਪਾਨ, ਬਿਆਨ, ਉਦਿਆਨ ਤੇ ਸਮਾਨ। ਇਹ ਪੰਜ ਤਰ੍ਹਾਂ ਦੀ ਪ੍ਰਾਣ ਪਾਉਣ ਸਰੀਰ ਵਿੱਚ ਵਗਦੀ ਹੈ। ਦੇਖੋ ਆਪਾਂ ਪਲਕਾਂ ਝਪਕਦੇ ਹਾਂ, ਕੋਈ ਸ਼ਕਤੀ ਹੈ ਨਾ ਜਿਹੜੀ ਪਲਕਾਂ ਨੂੰ ਝਪਕਦੀ ਹੈ। ਜਦੋਂ ਮੁਰਦਾ ਹੋ ਜਾਂਦਾ ਪਲਕਾਂ ਝਪਕਣੋਂ ਅੜ ਜਾਂਦੀ ਹੈ, ਉਦੋਂ ਕੀ ਨਿਕਲ ਜਾਂਦਾ ਜੋ ਪ੍ਰਾਣ। ਪ੍ਰਾਣਾਂ ਦੀ ਇੱਕ ਤਰ੍ਹਾਂ ਦੀ ਪਾਉਣ ਇਹ ਪਲਕਾਂ ਵਿੱਚ ਹੈ। ਸਵਾਸ ਜਦੋਂ ਸਰੀਰ ਦੇ ਵਿੱਚੋਂ ਬਾਹਰ ਨਿਕਲਦਾ, ਉਹਨੂੰ ਅੰਦਰ ਖਿੱਚਣ ਵਾਲੀ ਕੋਈ ਅੰਦਰ ਸ਼ਕਤੀ ਹੈ ਨਾ। ਨਹੀਂ ਤਾਂ ਇੱਕ ਵਾਰੀ ਸਰੀਰ 'ਚੋਂ ਪ੍ਰਾਣ ਨਿਕਲ ਗਈ, ਮੁੜ ਸਰੀਰ 'ਚ ਅੰਦਰ ਪ੍ਰਵੇਸ਼ ਨਾ ਹੋਏ, ਮੌਤ ਹੋ ਜਾਂਦੀ ਹੈ। ਉਹ ਸ਼ਕਤੀ ਪਰਮੇਸ਼ਰ ਨੇ ਨਾਭੀ 'ਚ ਰੱਖੀ ਹੈ, ਉੱਥੇ ਪ੍ਰਾਣਾਂ ਦੀ ਗੰਢ ਆ ਪਰਮੇਸ਼ਰ ਦੀ, ਪਾਉਣ ਦੀ ਗੰਢ। ਚੁੰਬਕ ਦੀ ਤਰ੍ਹਾਂ ਬਾਹਰੋਂ ਹਵਾ ਨੂੰ, ਜਿਹਨੂੰ ਅਸੀਂ ਆਕਸੀਜਨ ਕਹਿੰਦੇ, ਉਹ ਅੰਦਰ ਖਿੱਚਦੀ ਹੈ। ਕਾਰਬਨ ਡਾਈਆਕਸਾਈਡ ਜਿਹਨੂੰ ਅਸੀਂ ਕਹਿੰਦੇ, ਉਹਨੂੰ ਬਾਹਰ ਸੜਦੀ ਹੈ। ਜਦੋਂ ਪਾਉਣ ਦੀ ਗੰਢ ਖੁੱਲ ਗਈ, ਉਸ ਵੇਲੇ ਫਿਰ ਪਾਉਣ ਅੰਦਰੋਂ ਬਾਹਰ ਨਿਕਲ ਗਈ, ਮੁੜ ਅੰਦਰ ਨਹੀਂ ਜਾਂਦੇ ਸਵਾਸ। ਇਹ ਪੰਜ ਥਾਂ ਸਰੀਰ ਦੇ ਵਿੱਚ ਪ੍ਰਾਣਾਂ ਦਾ ਵਾਸ ਹੈ। ਵੈਸੇ ਮੁੱਖ ਪੰਜ ਨੇ, ਵਿਦਵਾਨਾਂ ਨੇ ਪੰਜ ਹੋਰ ਵੀ ਕੀਤੇ ਆ ਜੇਕਰ, ਨਾਗ, ਕ੍ਰਿਕਲ, ਧਨੰਜੈ ਆਦਿਕ ਜਿਹੜੇ ਨੇ, ਇਹਨਾਂ ਦਾ ਜ਼ਿਕਰ ਕੀਤਾ। ਦਸ ਤਰ੍ਹਾਂ ਦੇ ਪ੍ਰਾਣ ਮੰਨੇ, ਦਸ ਹੀ ਇਹ ਜਿਹੜੇ ਸਾਡੇ ਸਰੀਰ ਦੇ ਇੰਦਰੀ ਨੇ, ਇਹਨਾਂ ਵਿੱਚ ਵਰਤਦੇ ਆ। ਹੱਥ ਕੰਮ ਕਰਦੇ, ਹੱਥਾਂ ਨੂੰ ਉਠਾਉਂਦਾ ਕੌਣ, ਇੰਨੀ ਭਾਰੀ ਚੀਜ਼ ਚੁੱਕਦੇ ਆ, ਪੈਰ ਕਿਵੇਂ ਚੱਲਦੇ ਆ, ਨੇਤਰ ਕਿਵੇਂ ਵੇਖਦੇ ਆ, ਜਿਵੀਂ ਜੀਭ ਕਿਵੇਂ ਬੋਲਦੀ ਆ, ਅੱਖਾਂ ਕਿਵੇਂ ਵੇਖਦੀਆਂ ਨੇ। ਵਿਦਵਾਨਾਂ ਦਾ ਕਥਨ ਆ, ਕਈ ਵਾਰ ਕਹਿੰਦੇ ਮਨੁੱਖ ਆਪਣੇ ਸਰੀਰ ਨੂੰ ਸਵਾਰਨ ਲੱਗ ਜਾਂਦਾ ਹੈ, ਇਹਨਾਂ ਇੰਦਰੀਆਂ ਨੂੰ ਮੁੱਖ ਮੰਨਣ ਲੱਗ ਜਾਂਦਾ। ਇੱਕ ਵਾਰ ਕਹਿੰਦੇ ਇੰਦਰੀਆਂ ਤੇ ਇਹ ਪ੍ਰਾਣਾਂ ਵਿੱਚ ਝਗੜਾ ਹੋ ਗਿਆ। ਸਮਝਣ ਵਾਲੀ ਗੱਲ ਹੈ, ਇੱਕ ਦ੍ਰਿਸ਼ਟਾਂਤ ਹੈ ਜਿਹਨੂੰ ਅਸੀਂ ਇਗਜ਼ਾਮਪਲ ਕਹਿ ਦਿੰਦੇ ਹਾਂ, ਉਦਾਹਰਣ ਹੈ। ਮਹਾਂਪੁਰਖਾਂ ਦਾ ਕਥਨ ਹੈ, ਵਿਦਵਾਨਾਂ ਦਾ, ਕਹਿੰਦੇ ਪ੍ਰਾਣਾਂ ਦਾ ਤੇ ਇੰਦਰੀਆਂ ਦਾ ਝਗੜਾ ਹੋ ਗਿਆ। ਪ੍ਰਾਣ ਕਹਿੰਦੇ ਅਸੀਂ ਮੁੱਖ ਹਾਂ, ਇੰਦਰੀ ਕਹਿੰਦੇ ਅਸੀਂ ਮੁੱਖ ਹਾਂ। ਕਿਸੇ ਗੁਰਮੁਖ ਕੋਲ ਚਲੇ ਗਏ, ਉਹ ਗੁਰਮੁਖ ਪਿਆਰੇ ਕਹਿਣ ਲੱਗੇ ਚੰਗਾ ਭਾਈ ਤੁਹਾਡਾ ਅਸੀਂ ਝਗੜਾ ਨਿਬੇੜਦੇ ਹਾਂ। ਪਹਿਲਾਂ ਇੰਦਰੀਆਂ ਨੂੰ ਕਹਿਣ ਲੱਗੇ ਤੁਸੀਂ ਸਰੀਰ ਵਿੱਚੋਂ ਇੱਕ ਇੱਕ ਕਰਕੇ ਨਿਕਲ ਜਾਓ। ਅੱਖਾਂ ਤੋਂ ਜੋਤ ਚਲੀ ਗਈ, ਦਿਸ ਨੂੰ ਹਟ ਗਿਆ, ਪਰ ਸਰੀਰ ਚੱਲਦਾ ਰਿਹਾ। ਫਿਰ ਕੰਨਾਂ ਦੇ ਵਿੱਚੋਂ ਸ਼ਕਤੀ ਨਿਕਲ ਗਈ, ਕੰਨਾਂ ਤੋਂ ਬੋਲਾ ਹੋ ਗਿਆ, ਪਰ ਸਰੀਰ ਚੱਲਦਾ ਰਿਹਾ। ਨਾਸਕਾਂ ਦੇ ਵਿੱਚੋਂ ਸੁਗੰਧੀ ਸੁੰਘਣ ਦੀ ਸ਼ਕਤੀ ਚਲੀ ਗਈ, ਸਰੀਰ ਫਿਰ ਵੀ ਚੱਲਦਾ ਰਿਹਾ। ਹੱਥਾਂ ਤੋਂ, ਪੈਰਾਂ ਦੇ ਵਿੱਚੋਂ, ਇਸੇ ਤਰ੍ਹਾਂ ਦਸਾਂ ਹੀ ਇੰਦਰੀਆਂ ਦੇ ਵਿੱਚ ਇੱਕ ਇੱਕ ਕਰਕੇ ਇੰਦਰੀ ਨਿਕਲ ਗਏ, ਪਰ ਸਰੀਰ ਫਿਰ ਵੀ ਕਿਰਿਆ ਕਰਦਾ ਰਿਹਾ, ਮੁਰਦਾ ਨਹੀਂ ਹੋਇਆ। ਉਹ ਗੁਰਮੁਖ ਕਹਿਣ ਲੱਗੇ ਚੰਗਾ ਵੀ ਹੁਣ ਤੁਸੀਂ ਵਾਪਸ ਆ ਜਾਓ, ਆਪਾਂ ਪ੍ਰਾਣਾਂ ਨੂੰ ਹੁਕਮ ਕਰਦੇ ਹਾਂ ਨਿਕਲ ਜਾਣ। ਇੰਦਰੀ ਵਾਪਸ ਆ ਗਏ, ਸਰੀਰ ਉਸੇ ਤਰ੍ਹਾਂ ਫਿਰ ਚੱਲਣ ਲੱਗ ਗਿਆ, ਕੰਮ ਕਾਰ ਕਰਨ ਲੱਗ ਗਿਆ, ਕਿਰਿਆ ਹੋਣ ਲੱਗ ਗਈ। ਜਦੋਂ ਕਹਿੰਦੇ ਪ੍ਰਾਣ ਨਿਕਲੇ, ਸਰੀਰ ਉਸੇ ਵੇਲੇ ਮੁਰਦਾ ਹੋ ਗਿਆ। ਇਸ ਕਰਕੇ ਕਹਿੰਦੇ ਜਿਹੜੇ ਪ੍ਰਾਣ ਨੇ, ਸਵਾਸ ਨੇ, ਸਵਾਸਾਂ ਤੋਂ ਬਿਨਾਂ ਸਰੀਰ ਨਹੀਂ ਚੱਲਦਾ। ਹਾਂ, ਪ੍ਰਭਾਵਾ ਬਿਨ ਸਾਸ ਤੇ ਰੱਖ ਹੈ, ਉਹ ਪ੍ਰਭੂ ਨੂੰ ਭਾਵੇ ਬਿਨਾਂ ਸਵਾਸਾਂ ਤੋਂ ਇਹ ਸਰੀਰ ਨੂੰ ਰੱਖ ਸਕਦਾ। ਮ੍ਰਿਤਕ ਕੋ ਪਾਏ ਤੁਹਾਨੂੰ ਸਾਸਾ, ਉਹ ਪ੍ਰਭੂ ਨੂੰ, ਗੁਰੂ ਨੂੰ ਭਾਵ ਆਏ, ਮੁਰਦੇ ਚ ਵੀ ਸਵਾਸ ਪਾ ਸਕਦਾ। ਇਹ ਵੱਖਰੇ ਸਤਿਗੁਰੂ ਦੀ ਖੇਡ ਹੈ। ਸਤਿਗੁਰੂ ਮਹਾਰਾਜ ਕਹਿੰਦੇ ਆ, ਜੀਵ ਜਿਹੜਾ ਪ੍ਰਾਣਾਂ ਨੂੰ ਆਸਰਾ ਦਿੰਦਾ ਹੈ, ਜਿਹਨੇ ਨਾਭੀ ਦੇ ਵਿੱਚ ਪਾਉਣ ਦੀ ਗੰਢ ਬੰਨ੍ਹ ਕੇ ਰੱਖੀ ਹੈ, ਜਿਹਨੇ ਪਲਕਾਂ ਨੂੰ ਝਪਕਣ ਲਈ ਪ੍ਰਾਣ ਉਹਦੇ ਵਿੱਚ ਰੱਖੇ ਨੇ, ਪਾਉਣ ਰੱਖੀ ਹੈ, ਇਹ ਕਿਸੇ ਆਸਰੇ ਤਾਂ ਟਿਕੇ ਹੈ ਨਾ। ਜਦੋਂ ਆਸਰਾ ਖਤਮ ਹੋ ਗਿਆ, ਪ੍ਰਾਣਾਂ ਦੀ ਗੰਢ ਖੁੱਲ੍ਹ ਗਈ, ਸਰੀਰ ਮੁਰਦਾ ਹੋ ਗਿਆ। ਉਹ ਪ੍ਰਾਣਾਂ ਨੂੰ ਜਿਹੜਾ ਆਸਰਾ ਦੇਣ ਵਾਲਾ ਹੈ, ਉਹ ਤੈਨੂੰ ਕਿਉਂ ਵਿਸਰਦਾ ਹੈ? ਵੇਖੋ, ਜਦੋਂ ਕਿਤੇ ਆਕਸੀਜਨ ਦੀ ਲੋੜ ਪੈਂਦੀ ਹੈ, ਜੀਵ ਨੂੰ ਕੁਝ ਘੰਟੇ ਆਕਸੀਜਨ ਦਾ ਸਿਲੰਡਰ ਲੱਗਦਾ, ਪਰ ਪਰਮੇਸ਼ੁਰ ਦੀ ਕਿਰਪਾ, ਅਸੀਂ ਸਾਰੀ ਜ਼ਿੰਦਗੀ, ਜੇ ਕਿਸੇ ਦੀ 100 ਸਾਲ ਉਮਰ ਹੈ, ਕਿੰਨੀ ਆਕਸੀਜਨ ਲੈਂਦਾ? ਇੱਕ ਦੋ ਸਿਲੰਡਰਾਂ ਦੀ ਕੀਮਤ ਦੇਣੀ ਔਖੀ ਹੋ ਜਾਂਦੀ ਹੈ। ਕਹਿ ਦਿੰਦੇ ਆ, ਭਾਈ ਹੁਣ ਤਾਂ ਡਾਕਟਰਾਂ ਨੇ ਆਕਸੀਜਨ ਤੇ ਲਾ ਕੇ ਰੱਖਿਆ ਹੋਇਆ, ਪਤਾ ਨਹੀਂ ਹੁਣੇ ਮਰਿਆ ਕਿ ਜਿਉਂਦਾ, ਐਵੇਂ ਨਾ ਪਾਈ ਬੈਠੇ ਹੋਣਾ, ਕਿਉਂਕਿ ਖਰਚਾ ਦੇਣਾ ਪੈਂਦਾ। ਪਰ ਉਹ ਵਾਹਿਗੁਰੂ ਦੀ ਖੇਡ ਵੇਖੋ, ਸਾਰੀ ਉਮਰ ਉਹਦੀ ਫ੍ਰੀ ਆਕਸੀਜਨ ਲੈਂਦੇ ਆ। ਮਹਾਰਾਜ ਕਹਿੰਦੇ, ਜਿਹਦੀ ਆਕਸੀਜਨ ਨਾਲ, ਜਿਹਦੇ ਆਸਰੇ ਨਾਲ ਤੇਰੇ ਪ੍ਰਾਣ ਚੱਲਦੇ ਨੇ, ਪ੍ਰੀਤਮ ਕਿਉਂ ਵਿਸਰਿਆ? ਅਜੀਬ ਤੈਨੂੰ ਪਰਮੇਸ਼ਰ ਵਾਹਿਗੁਰੂ ਪ੍ਰਾਣਾਂ ਦਾ ਪਿਆਰਾ ਕਿਉਂ ਭੁੱਲਦਾ ਹੈ?
ਛਾ ਕੀ ਭਗਤ ਕਰੇ ਜਨ ਪੂਰੇ,
ਜਿਹਦੀ ਭਗਤੀ ਪੂਰੇ ਪੁਰਖ ਜਿਹੜੇ ਨੇ ਉਹ ਕਰਦੇ ਆ। ਆਦਿ ਕਾਲ ਤੋਂ ਪਰਮੇਸ਼ਰ ਦੇ ਭਗਤ ਹੋਏ, ਹਰ ਯੁਗ ਯੁਗ ਭਗਤ ਹੋ ਪਾਇਆ, ਜੁਗਾਂ ਜੁਗਾਂਤਰਾਂ ਤੋਂ ਪਰਮੇਸ਼ਰ ਨੇ ਭਗਤ ਪੈਦਾ ਕੀਤੇ ਆ। ਭਗਤੀ ਦੇ ਢੰਗ ਵੀ ਵੱਖਰੇ ਵੱਖਰੇ ਆ, ਭਗਤ ਵੀ ਕਈ ਤਰ੍ਹਾਂ ਦੇ ਆ। ਜਿਵੇਂ ਬਾਣੀ ਕਹਿੰਦੀ ਹੈ, ਭਗਤ ਨਵਾਂ ਪ੍ਰਕਾਰ ਆ, ਨੌ ਤਰ੍ਹਾਂ ਦੀ ਨੌ ਦਾ ਭਗਤੀ ਕਹੀ ਆ। ਸਭ ਤੋਂ ਪਹਿਲੀ ਭਗਤੀ ਹੈ ਸਿਮਰਨ, ਵਾਹਿਗੁਰੂ ਸਰਵਣ। ਜਿਵੇਂ ਆਪ ਸੰਗਤਾਂ ਇਸ ਵੇਲੇ ਕਥਾ ਸੁਣ ਰਹੇ ਹੋ, ਸੱਚਖੰਡ 'ਚ ਸੰਗਤਾਂ ਬੈਠੀਆਂ, ਪ੍ਰਕਰਮਾਂ 'ਚ ਸੰਗਤਾਂ ਬੈਠੀਆਂ, ਕੀਰਤਨ ਸੁਣ ਰਹੀਆਂ ਨੇ। ਇਹ ਪਹਿਲੇ ਪ੍ਰਕਾਰ ਦੀ ਭਗਤੀ ਹੈ ਸਰਵਣ, ਨਾਮ ਨੂੰ ਸੁਣਨਾ, ਨਾਮ ਦੀਆਂ ਸਿਫਤਾਂ ਨੂੰ ਕਥਾ ਦੁਆਰਾ, ਕੀਰਤਨ ਦੁਆਰਾ ਸੁਣਨਾ। ਸੁਣਨਾ ਬੜਾ ਕਠਿਨ ਹੈ, ਹਜੇ ਬੋਲਣਾ ਸੌਖਾ ਹੈ, ਸੁਣਨਾ ਔਖਾ ਹੈ। ਇਹ ਭਗਤੀ ਹੈ ਕੁਝ ਪ੍ਰੇਮ ਨਾਲ ਸੁਣ ਲੈਣਾ, ਨਹੀਂ ਤਾਂ ਕਈ ਸੰਗਤ ਜਾ ਕੇ ਸੁੰਘਣ ਮਾਤਰ ਆਉਂਦੇ ਆ, ਵੀ ਦੇਖਦੇ ਆ ਗਿਆਨੀ ਜੀ ਕੀ ਬੋਲਦੇ ਆ, ਜੇ ਗਲਤ ਬੋਲੇ ਤਾਂ ਘੇਰਾਂਗੇ ਉਹਨਾਂ ਨੂੰ। ਕੋਈ ਕਹਿੰਦਾ ਵੀ ਬੜੀ ਸੋਹਣੀ ਵਾਸ ਸੀ, ਬੜੀ ਮਿੱਠੀ ਵਾਸ ਸੀ, ਬੋਲਿਆ ਕੀ ਇਹ ਨਹੀਂ ਸੁਣਿਆ? ਵਾਹ ਵੀ ਵਾਹ, ਗਿਆਨੀ ਜੀ ਨੇ ਕਥਾ ਬੜੀ ਵਧੀਆ ਕੀਤੀ। ਪੁੱਛਿਆ ਕੀ ਕੀਤੀ? ਬਸ ਬੜੀ ਵਧੀਆ ਸੀ, ਆਨੰਦ ਹੀ ਆ ਗਿਆ, ਪੌਣਾ ਘੰਟਾ ਪਤਾ ਹੀ ਨਹੀਂ ਲੱਗਿਆ ਕਿੱਥੇ ਬੈਠੇ ਸੀ, ਕਥਾ ਨਹੀਂ ਕੀ ਪਤਾ ਕੀ ਕੀਤੇ ਸੀ। ਉਹ ਸੁੰਘੇ ਨੇ, ਸੁੰਘ ਕੇ ਮੁੜ ਜਾਂਦੇ ਆ। ਕਈ ਕਹਿੰਦੇ ਨਾਲੇ ਚਲੋ ਸੈਰ ਕਰ ਆਵਾਂਗੇ, ਨਾਲੇ ਜਾ ਕੇ ਬੈਠ ਆਵਾਂਗੇ, 10 ਮਿੰਟ ਆਰਾਮ ਮਿਲ ਜੂ, ਏਸੀ ਹਾਲ ਆ ਗੁਰਦੁਆਰਾ ਏਸੀ ਆ ਘਰ ਦੇ ਝਮੇਲਿਆਂ 'ਚ ਝਗੜਿਆਂ 'ਚ ਬਚਾਂਗੇ 10 ਮਿੰਟ ਜਾ ਕੇ ਉਹ ਉਂਘੇ ਆ ਕੇ ਬੇਰਾਮ ਹੋਏ ਇੱਥੇ ਆ ਕੇ ਉਂਘਣ ਲੱਗ ਜਾਂਦੇ ਆ ਸੁੱਤੇ ਪਏ ਰਹਿੰਦੇ ਆ ਇੱਕ ਉਂਘਾ ਚੂੰਘੇ ਇੱਥੋਂ ਰਸ ਲੈ ਕੇ ਜਾਂਦੇ ਆ ਤੱਤ ਵਸਤੂ ਗ੍ਰਹਿਣ ਕਰਕੇ ਜਾਂਦੇ ਆ ਸੋ ਸਿਮਰਨ ਵੀ ਇੱਕ ਭਗਤੀ ਹੈ ਵਾਹਿਗੁਰੂ ਸਰਵਣ ਵੀ ਭਗਤੀ ਹੈ ਉਹਦੀ ਦੂਸਰੀ ਭਗਤੀ ਹੈ ਸਿਮਰਨ ਸਿਮਰਨ ਕਰਨਾ ਸਿਮਰਨ ਵੀ ਕਈ ਤਰ੍ਹਾਂ ਦਾ ਸਰਵਣ ਸਿਮਰਨ ਕੀਰਤਨ ਕੀਰਤੀ ਕਰਨੀ ਕੀਰਤਨ ਦੁਆਰਾ ਕਥਾ ਦੁਆਰਾ ਗਾਇਨ ਕਰਕੇ ਬੋਲ ਕੇ ਪੜ੍ਹ ਕੇ ਸੁਣ ਕੇ ਪਾਦ ਸੇਵ ਦੇ ਚਰਨਾਂ ਦੀ ਸੇਵਾ ਕਰਨੀ ਅਨੰਤ ਤਰ੍ਹਾਂ ਨਾਲ ਸੇਵਾ ਕੀਤੀ ਜਾਂਦੀ ਹੈ ਬੇਅੰਤ ਤਰ੍ਹਾਂ ਦੀ ਸੇਵਾ ਅਰਚਾਨ ਅਰਚਨਾ ਕਰਨੀ ਕੋਈ ਆ ਕੇ ਫੁੱਲ ਅਰਪਦਾ ਕੋਈ ਆ ਕੇ ਇਤਰ ਅਰਪਦਾ ਸਤਿਗੁਰੂ ਨੂੰ ਕੋਈ ਰੁਮਾਲੇ ਭੇਟ ਕਰਦਾ ਕੋਈ ਸਤਿਗੁਰੂ ਅੱਗੇ ਬੇਅੰਤ ਪ੍ਰਕਾਰ ਦੀਆਂ ਵਸਤੂਆਂ ਭੇਟ ਕਰਦਾ ਕੋਈ ਦਾਸਾ ਭਾਵ ਧਾਰ ਕੇ ਰੱਖਦਾ ਵੀ ਭਗਤੀ ਹੈ ਨਿਮਰਤਾ 'ਚ ਰਹਿਣਾ ਦਾਸਾ ਸੱਖਪਣ ਕੋਈ ਗੁਰੂ ਨੂੰ ਆਪਣਾ ਸਖਾ ਜਾਣਦਾ ਫਿਰ ਵੰਦਨਾ ਹਰ ਸਮੇਂ ਵੰਦਨਾ ਕਰਦੇ ਰਹਿਣਾ ਬੇਨਤੀਆਂ ਕਰਦੇ ਰਹਿਣਾ ਇਹ ਵੀ ਭਗਤੀ ਹੈ ਸਰਵਨ ਵੇਦਨ ਜਾਣ ਸਭ ਕੁਝ ਅਰਪ ਦੇਣਾ ਆਪਣਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਵੰਦਨ ਸਰਵਨ ਵੇਦਨ ਜਾਣ ਇਹ 9 ਤਰ੍ਹਾਂ ਦੀ ਭਗਤੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਾ ਕੇ ਭਗਤ ਕਰੇ ਜਨ ਪੂਰੇ ਉਹ ਵਾਹਿਗੁਰੂ ਦੀ ਇਹ 9 ਤਰ੍ਹਾਂ ਦੀ ਜਿਹੜੀ ਭਗਤੀ ਹੈ ਪ੍ਰੇਮਾ ਭਗਤੀ ਆਦਿਕ ਉਹਦੇ ਪੂਰੇ ਪੁਰਖ ਹੀ ਜਿਹੜੇ ਭਗਤ ਨੇ ਉਹ ਕਰਦੇ ਆ ਭਗਤ ਵੀ 4 ਤਰ੍ਹਾਂ ਦੇ ਕਹੇ ਗ੍ਰੰਥਾਂ 'ਚ ਅਰਥਾ ਅਰਥੀ ਭਗਤ ਕੋਈ ਲੋੜ ਪੈ ਗਈ ਉਹਦੇ ਰੱਬ ਨੂੰ ਯਾਦ ਕੀਤਾ ਕੋਈ ਕੰਮ ਪੈ ਗਿਆ ਕੋਈ ਔਖੀ ਘੜੀ ਆ ਗਈ ਉਹਦੇ ਰੱਬ ਨੂੰ ਚੇਤੇ ਕੀਤਾ ਕੋਈ ਦੁੱਖ ਆ ਗਿਆ ਰੱਬ ਨੂੰ ਚੇਤੇ ਕੀਤਾ ਉਹ ਅਰਥ ਅਰਥੀ ਭਗਤ ਨੇ ਆਰਧ ਭਗਤ ਕੋਈ ਦੁੱਖ ਆ ਗਿਆ ਦੁਖੀ ਹੋਏ ਨੇ ਉਸ ਵੇਲੇ ਰੱਬ ਨੂੰ ਯਾਦ ਕੀਤਾ ਤੀਜੇ ਨੇ ਅਨੰਨ ਭਗਤ ਚੌਥੇ ਨੇ ਗੁਰਸੰਗਤ ਜੀ ਵਾਹਿਗੁਰੂ ਨੂੰ ਪ੍ਰੇਮ ਕਰਨ ਵਾਲੇ ਗਿਆਨੀ ਭਗਤ ਸ਼ਹੀਦ ਬਾਬਾ ਦੀਪ ਸਿੰਘ ਜੀ ਜੈਸੇ ਸ਼ਹੀਦ ਭਾਈ ਮਨੀ ਸਿੰਘ ਜੀ ਜੈਸੇ ਗਿਆਨੀ ਭਗਤ ਭਾਵੇਂ ਸਰੀਰ 'ਤੇ ਕਸ਼ਟ ਆ ਗਿਆ ਸਰੀਰ ਤੋਂ ਭਾਵੇਂ ਸੀਸ ਕੱਟਿਆ ਗਿਆ ਹੱਥ ਦੀ ਥੇਲੀ 'ਤੇ ਸੀਸ ਰੱਖ ਕੇ ਫਿਰ ਵੀ ਸਤਿਗੁਰੂ ਦੇ ਚਰਨਾਂ 'ਚ ਪੁੱਜੇ ਉਹ ਗਿਆਨੀ ਭਗਤ ਨੇ ਬੰਦ ਬੰਦ ਕਟਾ ਲਿਆ ਬੰਦ ਬੰਦ ਦੇ ਜਿਹੜੇ ਕੱਟੇ ਹੋਏ ਦੋ ਟੋਕਰੇ ਨੇ ਉਹਨਾਂ ਦੇ ਟੋਕਰਿਆਂ ਵਿੱਚੋਂ ਇਕੱਲੇ ਇਕੱਲੇ ਬੰਦ ਵਿੱਚੋਂ ਆਵਾਜ਼ ਆ ਰਹੀ ਹੈ ਬਾਣੀ ਦੀ ਸਰੀਰ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਆਰੇ ਨਾਲ ਚੀਰੇ ਹੋਏ ਸਰੀਰ ਦੇ ਦੋਵੇਂ ਫਾੜਾਂ ਵਿੱਚੋਂ ਇਉਂ ਬਾਣੀ ਦੀ ਆਵਾਜ਼ ਆ ਰਹੀ ਹੈ ਜਿਵੇਂ ਦੋ ਪਾਠੀ ਸਿੰਘ ਬੈਠ ਕੇ ਇਕੱਠੇ ਭੋਗ ਪਾਉਂਦੇ ਆ ਉਹ ਗਿਆਨੀ ਭਗਤ ਨੇ ਸਤਿਗੁਰੂ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਤੇਰਾ ਕੋਈ ਅੰਤ ਨਹੀਂ ਜਾਣ ਸਕਿਆ ਤੇਰੀ ਜਿਹੜੀ ਭਗਤੀ ਹੈ ਉਹ ਤੇਰੇ ਪੂਰੇ ਪੁਰਖ ਗਿਆਨੀ ਭਗਤ ਕਰਦੇ ਹਨ
ਉਹਨ ਜਨ ਸੇਵਹੇ ਗੁਰ ਵਿਚਾਰ
ਵੱਡੇ ਵੱਡੇ ਰਿਸ਼ੀ ਮੁਨੀ ਜਿਹੜੇ ਤੇਰੇ ਜਨ ਸੇਵਕ ਨੇ ਉਹ ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ ਤੇਰੀ ਭਗਤੀ ਕਰਦੇ ਹੈ ਇਹ ਨਹੀਂ ਆਪਣੀ ਮਰਜ਼ੀ ਨਾਲ ਕੋਈ ਜਾ ਕੇ ਕੋਈ ਕਰਮ ਕਾਂਡ ਕਰਨ ਲੱਗ ਗਿਆ ਕੋਈ ਕੋਈ ਕਰਮ ਕਾਂਡ ਕਰਨ ਲੱਗ ਗਿਆ ਨਹੀਂ ਮਹਾਰਾਜ ਕਹਿੰਦੇ ਭਾਈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆਵੇ ਭਗਤੀ ਕਰਨ ਦੀ ਗੁਰੂ ਘਰ 'ਚ ਵਿਧੀ ਕਹੀ ਹੈ ਉਹ ਫਿਰ ਜਿਹੜੇ ਪੂਰੇ ਪੁਰਖ ਨੇ ਗੁਰੂ ਦੀ ਦਿੱਤੀ ਹੋਈ ਵਿਚਾਰ ਦੁਆਰਾ ਉਹਦੀ ਭਗਤੀ ਕਰਦੇ ਹਨ ਵਿਸਰਾਮ ਨੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
ਸੱਸ ਦੀਪਕ ਜਾ ਕੇ ਤ੍ਰਿਭਾਵਨ ਏਕਾ ਜੋਤ ਮੁਰਾਰ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਜਿਹੜੇ ਰਾਵ ਸੂਰਜ ਸੱਸ ਚੰਦਰਮਾ ਦੀਪਕ ਦੀਵੇ ਨੇ ਜਾ ਕੇ ਤ੍ਰਿਭਾਵਨ ਤਿੰਨੇ ਭਵਨਾਂ ਦੇ ਵਿੱਚ ਦੀਵੇ ਸਾਜੇ ਹੋਏ ਨੇ ਭਾਵੇਂ ਚੰਦਰਮਾ ਭਾਵੇਂ ਸੂਰਜ ਹੈ ਪਰ ਭਾਵੇਂ ਸੂਰਜ ਆ ਭਾਵੇਂ ਚੰਦਰਮਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਵੱਖਰੇ ਵੱਖਰੇ ਨੇ ਇਹ ਸਾਰੇ ਵਾਹਿਗੁਰੂ ਦੇ ਪੈ ਵਿੱਚ ਨੇ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚੈਤ ਨੇ ਅੰਤ ਇਹ ਸੂਰਜ ਵੀ ਇੱਕ ਨਹੀਂ, ਚੰਦਰਮਾ ਵੀ ਇੱਕ ਨਹੀਂ, ਬੇਅੰਤ ਨੇ। ਸਤਿਗੁਰੂ ਮਹਾਰਾਜ ਕਹਿੰਦੇ ਪਰ ਜੋਤ ਸਾਰਿਆਂ 'ਚ ਪਰਮੇਸ਼ੁਰ ਦੀ ਇੱਕ ਹੈ। ਇਹ ਜਿਤਨੇ ਵੀ ਸੂਰਜ ਚੰਦਰਮਾ ਨੇ ਇਹ ਤਿੰਨੇ ਭਵਨਾਂ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦੇ ਦੀਵੇ ਹਨ।
ਗੁਰਮੁਖ ਹੋਏ ਸੋ ਅਹਿਨਸ ਨਿਰਮਲ, ਮਨਮੁਖ ਰਹਿਣ ਅੰਧਾਰ।
ਜਿਨ੍ਹਾਂ ਨੇ ਮੁਖੀ ਗੁਰਾਂ ਦੁਆਰਾ, ਗੁਰੂ ਦੇ ਮੁਖ ਦੁਆਰਾ, ਗੁਰਮੁਖ ਦੇ ਚਾਰ ਲੱਛਣ ਨੇ, ਗੁਰਮੁਖ ਹੋ ਕੇ ਨਾਮ ਜਪਿਆ ਗਾ, ਗੁਰੂ ਤੋਂ ਨਾਮ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਦਿਨ ਰਾਤ ਇਹ ਨਿਸ ਇਹ ਨਾਮ ਦਿਨ ਦਾ, ਨਿਸ ਨਾਮ ਰਾਤ ਦਾ, ਜਿਨ੍ਹਾਂ ਨੇ ਨਾਮ ਜਪਿਆ ਦਿਨ ਰਾਤ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ, ਨਿਰਮਲ ਮੈਲ ਤੋਂ ਰਹਿਤ ਹੋ ਜਾਂਦਾ। ਮਲ ਵੀ ਤਰ੍ਹਾਂ ਤਰ੍ਹਾਂ ਦੀ ਵਿਦਵਾਨਾਂ ਨੇ ਕਹੀ ਹੈ, ਮਾਲ ਵਕਸ਼ੇਪ ਅਵਰਨ ਤਿੰਨ ਤਰ੍ਹਾਂ ਦੇ ਸਾਧਨ ਨੇ ਅੱਗੇ ਮੈਲ ਧੋਣ ਦੇ। ਰਹੋ ਵਿਚਾਰ, ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਨੇ ਉਹ ਦਿਨ ਰਾਤ ਨਾਮ ਜਪਣ ਕਰਕੇ, ਇੱਛਾ ਤੋਂ ਰਹਿਤ ਨਾਮ ਜਪਣ ਕਰਕੇ ਨਿਰਮਲ ਮਨ ਵਾਲੇ ਹੋ ਜਾਂਦੇ ਆ। ਪਰ ਮਨਮੁਖ ਰਹਿਣ ਅੰਧਾਰ, ਮਨਮੁਖਾਂ ਦੇ ਅੰਦਰ ਭਾਈ ਨਾਮ ਨਾ ਜਪਣ ਕਰਕੇ ਅਵਿਦਿਆ ਦੀ ਰਾਤ ਵਰਤਦੀ ਹੈ।
ਸਿੱਧ ਸਮਾਧ ਕਰੇ ਨਿਤ ਝਗਰਾ, ਦੋਹ ਲੋਚਨ ਕਿਆ ਹੇਰਾ।
ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਫਿਰ ਉਹ ਜਿਹੜੇ ਗੁਰਮੁਖ ਗੋਬਿੰਦ ਲੋਕ ਸੀ ਦੂਸਰਾ ਪ੍ਰਸ਼ਨ ਪੁੱਛਣ ਲੱਗੇ। ਕਹਿੰਦੇ ਮਹਾਰਾਜ, ਅੱਖਾਂ ਦੇ ਵਿੱਚ ਵੇਖਣ ਵਾਲੀ ਸ਼ਕਤੀ ਕੀ ਹੈ, ਕਿਹੜੀ ਚੀਜ਼ ਹੈ ਜਿਹੜੀ ਵੇਖਦੀ ਹੈ, ਦੋਹ ਲੋਚਨ ਕਿਆ ਹੇਰਾ। ਮਹਾਰਾਜ ਉੱਤਰ ਦੇਣ ਲੱਗੇ, ਸਿੱਧ ਸਮਾਧ ਕਰੇ ਨੇ ਤੇ ਝਗੜਾ। ਮਹਾਰਾਜ ਕਹਿੰਦੇ ਸਿੱਧਾਂ ਨੇ ਵੱਡੀਆਂ ਵੱਡੀਆਂ ਸਮਾਧੀਆਂ ਲਾ ਕੇ ਵੱਡੀਆਂ ਵੱਡੀਆਂ ਵਿਚਾਰਾਂ ਕੀਤੀਆਂ, ਝਗੜਾ ਚਰਚੇ ਕੀਤੇ, ਪਰ ਉਹ ਵੀ ਨਹੀਂ ਜਾਣ ਸਕੇ ਵੀ ਇਹਦੇ ਅੰਦਰ ਸ਼ਕਤੀ ਕੀ ਹੈ ਵੇਖਣ ਵਾਲੀ। ਜਿਵੇਂ ਗੋਰਖਨਾਥ ਵਰਗੇ, ਮਛੰਦਰ ਨਾਥ ਵਰਗੇ, ਚਰਪਨ ਨਾਥ ਵਰਗੇ ਸਤਿਗੁਰੂ ਜੀ ਨਾਲ ਚਰਚਾ ਕਰਦੇ ਆ, ਵਿਚਾਰਾਂ ਕਰਦੇ ਆ, ਵਿਚਾਰਾਂ ਕਰਦੇ ਸਿੱਧ ਗੋਸ਼ਟ ਬਾਣੀ ਉਚਾਰੀ, ਜਪ ਬਾਣੀ ਦੀਆਂ ਕੁਝ ਪੌੜੀਆਂ ਉਚਾਰੀਆਂ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ੁਰ ਵਾਹਿਗੁਰੂ ਦੇ ਜਿਹੜੇ ਸਿੱਧ ਨੇ, ਜਿਨ੍ਹਾਂ ਨੇ ਸਾਧਨਾ ਕੀਤੀ, ਸਿੱਧੀਆਂ ਹਾਸਲ ਕੀਤੀਆਂ, ਸਮਾਧੀ ਲਾ ਕੇ, ਸਮਾਧੀ ਵੀ ਕਈ ਤਰ੍ਹਾਂ ਦੀਆਂ, ਨਿਰਵਿਕਲਪ ਸਾਹਿਬ ਵਿਕਲਪ ਪਾਲ, ਜਿਹੜੇ ਨਾਮ ਤੋਂ ਬਿਨਾਂ ਪੂਰੇ ਗੁਰੂ ਤੋਂ ਬਿਨਾਂ ਸਮਾਧੀ ਆ, ਉਹ ਵੀ ਝੂਠੇ ਮੰਨੇ ਆ। ਕਈ ਲੋਕ ਐਵੇਂ ਅੱਖਾਂ ਜਿਹਾ ਮੀਟ ਕੇ ਪਖੰਡ ਜਿਹਾ ਵਿਖਾਵਾ ਜਿਹਾ ਕਰਦੇ ਆ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਜਰੀ ਰਾਗ ਵਿੱਚ ਫਰਮਾਇਆ, ਜੋ ਕੂੜੇ ਕੂੜੇ ਨਤੱਖੇ ਮੀਟ ਦੇ ਤਿਨਕਾ ਉਤਰ ਜਾਏਗਾ ਝੂਠ ਗੁਮਾਨ। ਉਹਨਾਂ ਦਾ ਗੁਮਾਨ ਜਾਂ ਹੰਕਾਰ ਜਾਂ ਪਰਮੇਸ਼ੁਰ ਲਾ ਦਿੰਦਾ ਇੱਕ ਦਿਨ, ਜਿਹੜੇ ਝੂਠੀ ਅੱਖਾਂ ਮੀਚ ਮੀਚ ਲੁਕਾਉਂਦੇ ਆ। ਸਮਾਧੀ ਕੋਈ ਅੱਖਾਂ ਮੀਚਣ ਨਾਲ ਨਹੀਂ ਹੈ। ਜਿਵੇਂ ਇੱਕ ਜੇਕਰ ਆਉਂਦਾ, ਕਹਿੰਦੇ ਕੋਈ ਜੋਗੀ ਜੰਗਲ 'ਚ ਸਮਾਧੀ ਲਾਈ ਬੈਠਾ ਸੀ, ਕੋਈ ਰਾਜਾ ਗਿਆ ਆਪਣੇ ਵਜ਼ੀਰਾਂ ਸਮੇਤ, ਕੁਝ ਅਹਿਲਕਾਰਾਂ ਸਮੇਤ, ਜਦੋਂ ਉਹਨੇ ਵੇਖਿਆ ਵੀ ਸਮਾਧੀ 'ਚ ਬੈਠਾ ਪੁਰਖ, ਉਹਨੂੰ ਜਗਾ ਕੇ ਕਹਿਣ ਲੱਗਿਆ, ਜੋਗੀ ਜੀ ਮੈਨੂੰ ਵੀ ਸਮਾਧੀ ਲਾ ਕੇ ਵਿਖਾਓ, ਸਿਖਾਓ। ਉਹ ਸਮੇਂ ਐਸੀ ਸੀ, ਕੁਝ ਉਹੋ ਜਿਹੇ ਸਾਧਨ ਨਹੀਂ ਸੀ ਅੱਜ ਵਰਗੇ। ਉਦੋਂ ਘੋੜਾ ਬੜਾ ਕੀਮਤੀ ਮੰਨਿਆ ਸੀ ਸਵਾਰੀ ਲਈ, ਰਾਜੇ ਮਹਾਰਾਜਿਆਂ ਕੋਲ, ਅਮੀਰਾਂ ਕੋਲ ਹੁੰਦੇ, ਤੇ ਪੁਸ਼ਾਕ ਸਰੀਰ ਵੀ ਬੜੀ ਮੁਸ਼ਕਲ ਨਾਲ ਮਿਲਦੀ। ਉਹ ਜੋਗੀ ਕਹਿਣ ਲੱਗਿਆ, ਰਾਜਨ ਤੈਨੂੰ ਸਮਾਧੀ ਦੱਸ ਦਿਆਂਗੇ, ਸਮਾਧੀ ਲਾ ਕੇ ਵਿਖਾ ਦਿਆਂਗੇ, ਪਰ ਮੈਨੂੰ ਘੋੜਾ ਤੇ ਜੋੜਾ ਦੇਈ, ਭਾਵ ਚੱਲਣ ਲਈ ਸਵਾਰੀ ਲਈ ਘੋੜਾ ਦੇਈ, ਜੋੜਾ ਭਾਵ ਪੂਰੀ ਪੁਸ਼ਾਕ ਦੇਈ। ਰਾਜਾ ਕਹਿੰਦਾ ਘੋੜਾ ਜੋੜਾ ਜਿੰਨੇ ਮਰਜ਼ੀ, ਤੁਸੀਂ ਸਮਾਧੀ ਲਾ ਕੇ ਵਿਖਾਓ। ਬੜੀ ਖੁਸ਼ੀ ਹੋਈ। ਉਹ ਕਹਿੰਦੇ ਜੋਗੀ ਦੇ ਮਨ ਦੇ ਵਿੱਚ ਸੰਕਲਪ ਚੱਲ ਪਏ, ਅੰਦਰ ਚਿਤਵਣੀਆਂ ਚੱਲ ਪਈਆਂ, ਫੁਰਨੇ ਉੱਠ ਖੜੇ, ਘੋੜਾ ਜੋੜਾ, ਘੋੜਾ ਜੋੜਾ, ਵੀ ਘੋੜਾ ਜੋੜਾ ਮਿਲੂਗਾ। ਉਹ ਘੋੜਾ ਜੋੜਾ, ਘੋੜਾ ਜੋੜਾ ਕਰਦੇ ਹੀ ਸਮਾਧੀ ਲਾ ਲਈ। ਸਮਾਧੀ 'ਚ ਜਾ ਵੀ ਘੋੜਾ ਜੋੜਾ, ਘੋੜਾ ਜੋੜਾ, ਘੋੜਾ ਜੋੜਾ ਹੀ ਕਰੀ ਗਿਆ। ਦੇਖੋ ਸਿਮਰਨ ਹੀ ਘੋੜਾ ਜੋੜਾ, ਘੋੜਾ ਜੋੜਾ ਕਰੀ ਗਿਆ। ਰਾਜੇ ਨੇ ਵੇਖਿਆ ਵੀ ਹੁਣ ਵੀ ਉੱਠਿਆ, ਹੁਣ ਵੀ ਉੱਠਿਆ, ਪਰ ਉੱਠਿਆ ਨਾ, ਸ਼ਾਮ ਹੋਣ ਲੱਗੀ। ਰਾਜਾ ਵਜ਼ੀਰ ਨੂੰ ਕਹਿਣ ਲੱਗਿਆ, ਵਜ਼ੀਰ ਸਾਹਿਬ, ਇਹ ਸਾਧ ਨੂੰ ਕੋਈ ਇੱਥੇ ਜੰਗਲੀ ਜਾਨਵਰ ਖਾ ਜੂ, ਐਂ ਕਰੋ ਇਹਦੇ ਉੱਤੇ ਕੋਈ ਵੱਡਾ ਬਰਤਨ ਕੜਾਹਾ ਆਦਿ ਮੂਧਾ ਮਾਰ ਦਿਓ। ਜਦੋਂ ਉੱਠ ਖੜਿਆ ਆਪ ਹੀ ਨਿਕਲਿਆ ਉਹ ਵਿੱਚੋਂ। ਕਹਿੰਦੇ ਉਹਨਾਂ ਨੇ ਕੜਾਹਾ ਮੂਧਾ ਮਰਵਾ ਦਿੱਤਾ। ਸਮਾਂ ਬੀਤਦਾ ਗਿਆ, ਹਨੇਰੀਆਂ ਝੁੱਲੀਆਂ, ਚੱਖੜਾ ਇਹ ਮਿੱਟੀ ਕੱਟਾ ਉੱਤੇ ਪੈਂਦਾ ਰਿਹਾ। ਕਹਿੰਦੇ ਉੱਥੇ ਮਿੱਟੀ ਦਾ ਢੇਲਾ ਜਿਹਾ ਬਣ ਗਿਆ, ਛੋਟੀ ਜਿਹੀ ਜਗ੍ਹਾ ਮਿੱਟੀ ਦੀ ਬਣ ਗਈ। ਰਾਜਾ ਸਮੇਂ ਨਾਲ ਚੜ੍ਹਾਈ ਕਰ ਗਿਆ, ਉਹਦਾ ਪੁੱਤਰ ਰਾਜ ਗੱਦੀ 'ਤੇ ਬੈਠਾ। ਇੱਕ ਦਿਨ ਉਹਦਾ ਪੁੱਤਰ ਉਸੇ ਵਜ਼ੀਰ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਆਇਆ, ਉਸੇ ਜਗ੍ਹਾ ਤੇ ਪਹੁੰਚ ਗਿਆ। ਉੱਥੇ ਆ ਕੇ ਰੁਕ ਗਿਆ, ਕਹਿਣ ਲੱਗਾ ਵਜ਼ੀਰ ਸਾਹਿਬ, ਮਿੱਟੀ ਜੀ ਕਿਵੇਂ ਇਕੱਠੀ ਹੋਈ ਤੇ ਇੱਕੋ ਜਗ੍ਹਾ ਤੇ, ਗੋਲ ਗੋਲ ਜਗ੍ਹਾ ਬਣੀ ਪਈ ਹੈ ਮਿੱਟੀ ਦੀ, ਇਹਨੂੰ ਪੁੱਟੋ ਵੇਖਦੇ ਹਾਂ। ਵਜ਼ੀਰ ਦੇ ਵੀ ਚੇਤਾ ਨਹੀਂ ਸੀ, ਜਦੋਂ ਪੁੱਟਿਆ ਕੜਾਹਾ ਨਿਕਲਿਆ ਆ, ਕੜਾਹਾ ਚੁੱਕਿਆ ਤਾਂ ਥੱਲਿਓਂ ਇੱਕ ਕਹਿੰਦੇ ਜੋਗੀ ਨਿਕਲਿਆ, ਕਹਿੰਦੇ ਵੀ ਜੋਗੀ ਹੈ। ਸਮਾਧੀ ਖੋਲਣ ਦਾ ਤਰੀਕਾ ਸੀ ਉਸ ਵੇਲੇ ਵੀ, ਸਿਰ ਦੇ ਵਿੱਚ ਦਸਮ ਦੁਆਰ ਮੱਖਣ ਚੱਸਿਆ, ਸਮਾਧੀ ਖੁਲਵਾਈ, ਤੇ ਜਦੋਂ ਕਈ ਸਾਲਾਂ ਬਾਅਦ ਸਮਾਧੀ ਖੋਲੀ, ਉਹ ਜੋਗੀ ਮੁੱਖੋਂ ਬੋਲ ਰਿਹਾ, ਘੋੜਾ ਜੋੜਾ ਘੋੜਾ ਜੋੜਾ ਘੋੜਾ ਜੋੜਾ, ਕਈ ਸਾਲ ਸਮਾਧੀ ਚ ਘੋੜਾ ਜੋੜਾ ਹੀ ਜਪੀ ਗਿਆ। ਵੇਖ ਕੇ ਜਦੋਂ ਘੋੜੇ ਤੇ ਬੈਠੇ ਨੂੰ ਵੇਖਿਆ, ਸਾਹਮਣੇ ਰਾਜਾ ਗਾ, ਰਾਜੇ ਦੇ ਪੁੱਤਰ ਦੀ ਸ਼ਕਲ ਆਪਣੇ ਪਿਤਾ ਤੇ ਸੀ, ਹੁਣ ਪਿਤਾ ਭਰਪੂਰ, ਬਾਪ ਪਰ ਘੋੜਾ ਬਹੁਤਾ ਨੀ ਤਾਂ ਥੋੜਾ ਥੋੜਾ, ਕਿਸੇ ਦੀ ਸ਼ਕਲ, ਕਿਸੇ ਦੀ ਅਕਲ, ਕਿਸੇ ਦੇ ਕੰਮ ਪਿਓ ਨਾਲ ਮਿਲਦੇ ਹੀ ਹੁੰਦੇ ਆ, ਖੂਨ ਖੂਨ ਤੇ ਜਾਂਦਾ ਹੀ ਆ। ਉਹਦੀ ਕਹਿੰਦੇ ਸ਼ਕਲ ਮਿਲਦੀ ਸੀ, ਉਹਨੂੰ ਲੱਗਿਆ ਵੀ ਉਹੀ ਰਾਜਾ ਹੈਗਾ। ਕਹਿੰਦਾ ਰਾਜਾ ਨੂੰ ਲਿਆ, ਸਮਾਧੀ ਲਾ ਕੇ ਦਿਖਾ ਤੀ, ਘੋੜਾ ਜੋੜਾ ਦੇ। ਉਹ ਰਾਜੇ ਦਾ ਪੁੱਤ ਹੈਰਾਨ ਹੋ ਗਿਆ ਵੀ ਇਹ ਕੀ ਮੰਗੀ ਜਾਂਦਾ। ਵਜ਼ੀਰ ਦੇ ਚੇਤਾ ਆਇਆ, ਕਹਿਣ ਲੱਗਿਆ ਰਾਜਾ ਨਾਲ ਸਾਰੀ ਗੱਲ ਹੋਈ ਸੀ, ਇਹਨੇ ਘਟਨਾ ਦੱਸੀ, ਕਹਿੰਦੇ ਤੇਰੇ ਪਿਓ ਤੋਂ ਇਹਨੇ ਘੋੜਾ ਜੋੜਾ ਮੰਗਿਆ ਸੀ। ਉਹਨੇ ਮੱਥੇ ਦੇ ਹੱਥ ਮਾਰੇ, ਕਹਿੰਦੇ ਇੰਨੇ ਸਾਲ ਸਮਾਧੀ ਲਾਈ ਬੈਠਾ ਰਿਹਾ ਤੇ ਜਪੀ ਗਿਆ ਘੋੜਾ ਜੋੜਾ ਘੋੜਾ ਜੋੜਾ, ਆਹੀ ਤੇਰਾ ਜਾਪ। ਸੋ ਕੁਝ ਸਮਾਧੀਆਂ ਵੀ ਐਸੀਆਂ ਸੰਸਾਰੀ ਮੰਗਾਂ ਦੇ ਪਿੱਛੇ ਕਈ ਕਈ ਯੁੱਗ ਬੀਤ ਜਾਂਦੇ, ਕਈ ਕਈ ਸਾਲ ਬੀਤ ਜਾਂਦੇ ਝੂਠੀਆਂ ਸਮਾਧੀਆਂ। ਸਿੱਧ ਸਮਾਧ ਕਰੇ ਨੇ ਤੇ ਝਗੜਾ, ਸਮਾਧੀਆਂ ਲਾ ਲਾ ਕੇ ਚਰਚਾਵਾਂ ਕਰਦੇ, ਦੋ ਲੋਚਨ ਕਿਆ ਹੈਰਾ, ਵੀ ਇਹ ਦੋ ਅੱਖਾਂ ਵਿੱਚ ਵੇਖਣ ਵਾਲਾ ਕੀ ਹੈ।
ਅੰਤਰ ਜੋਤ ਸ਼ਬਦ ਧੁਨ ਜਾਗੈ ਸਤਿਗੁਰ ਝਗਰ ਨਿਬੇਰੈ।
ਇਹ ਸਤਿਗੁਰੂ ਜੀ ਉੱਤਰ ਦਿੰਦੇ ਆ, ਬਖਸ਼ਿਸ਼ ਕਰਦੇ ਆ, ਭਾਈ ਇਹ ਸਤਿਗੁਰੂ ਨੇ ਝਗੜਾ ਨਿਬੇੜਿਆ। ਅੰਤਰ ਜੋਤ ਸ਼ਬਦ ਧੁਨ ਜਾਗੈ, ਇਹ ਅੱਖਾਂ ਚ ਜੋਤ ਹੈ ਅੰਦਰ। ਮਹਾਰਾਜ ਜੇ ਜੋਤ ਹੈ ਫਿਰ ਜਿਹਨਾਂ ਨੂੰ ਸੰਸਾਰਨ ਨਾ ਕਹਿੰਦਾ ਹੈ, ਗੁਰਮੁਖ ਗੁਰਸਿੱਖ ਸੂਰਮੇ ਕਹਿੰਦੇ ਆ, ਉਹ ਕਿਵੇਂ ਵੇਖਦੇ ਆ? ਜਦੋਂ ਪਰਮੇਸ਼ਰ ਦਾ ਉਹਨਾਂ ਨੂੰ ਸੂਰਮਿਆਂ ਨੂੰ ਦੀਦਾਰ ਹੁੰਦਾ, ਉਹ ਕਿਵੇਂ ਵੇਖਦੇ ਆ? ਇਹ ਝਗੜਾ ਵੀ ਸਤਿਗੁਰੂ ਨੇ ਨਿਬੇੜਿਆ। ਮਹਾਰਾਜ ਕਹਿੰਦੇ ਅੰਤਰ ਜੋਤ, ਉਹ ਜੋਤ ਅੰਤਰਮੁਖੀ ਬਿਰਤੀ ਚ ਹੈ, ਉਹ ਮਨ ਤੇ ਬੁੱਧ ਰੂਪੀ ਨੇਤਰ ਨਾਲ ਵੇਖੀ ਦੀ ਹੈ। ਕਿਵੇਂ ਵੇਖੀ ਦੀ ਹੈ? ਸ਼ਬਦ ਧੁਨ ਜਾਗਦਾ, ਉਹ ਜੋਤ ਅੰਦਰ ਹੈ ਪਰ ਸਾਨੂੰ ਦਿਸਦੀ ਨਹੀਂ। ਜਦੋਂ ਸ਼ਬਦ ਦੀ ਧੁਨੀ ਵਿੱਚ ਸੁਰਤ ਲਾਉਣੇ ਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਵੇਲੇ ਉਹ ਜੋਤ ਜਾਗਦਾ, ਜਾਗ ਪੈਂਦੀ ਹੈ ਵਾਹਿਗੁਰੂ ਦੀ ਸ਼ਕਤੀ ਨਾਲ। ਫਿਰ ਮਨ ਬੁੱਧ ਰੂਪੀ ਨੇਤਰਾਂ ਨਾਲ, ਵਿਰਾਗ ਤੇ ਵਿਵੇਕ ਰੂਪੀ ਦੋ ਨੇਤਰਾਂ ਨਾਲ, ਉਹ ਵਾਹਿਗੁਰੂ ਦੇ ਅੰਦਰ ਜੋਤੀ ਰੂਪ ਪਰਮੇਸ਼ਰ ਦੇ ਦਰਸ਼ਨ ਹੁੰਦੇ ਹਨ।
ਗੁਰ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਿਲ ਅਪਾਰਾ।
ਉਹ ਵਾਹਿਗੁਰੂ ਦੇ ਮਹਿਲ ਰੂਪੀ ਸਰੂਪ ਰੂਪੀ ਮਹਿਲ ਦਾ ਕੋਈ ਅਪਾਰਾ ਪਾਰਾਵਾਰ ਨੀ, ਅੰਤ ਨੀ ਹੈ। ਪਾਰਾਵਾਰ ਦਾ ਅਰਥ ਹੁੰਦਾ ਉਰਾਰ ਤੇ ਪਾਰ, ਜਿਵੇਂ ਨਦੀ ਦਾ ਕੁਰਲਾ ਪਾਸਾ ਇੱਕ ਪਰਲਾ ਪਾਸਾ, ਸ਼ਹਿਰ ਦਾ ਦੇਸ਼ ਦਾ ਕੁਰਲਾ ਪਾਸਾ ਇੱਕ ਪਰਲੀ ਸੀਮਾ, ਉਹ ਵਾਹਿਗੁਰੂ ਦਾ ਉਰਾਰ ਪਾਰ ਨੀ, ਪਾਰਾਵਾਰ ਤੁਰਦ ਅਪਾਰ ਹੈ। ਇਸ ਲਈ ਵਚਨ ਮਹਾਰਾਜ ਕੀਤਾ, ਮਹਾਰਾਜ ਕਹਿੰਦੇ ਸੱਚਾ ਮਹਿਲ ਅਪਾਰ ਆ, ਸੱਚੇ ਵਾਹਿਗੁਰੂ ਦਾ ਮਹਿਲ ਕਹੀਏ ਸਰੂਪ ਅੰਤ ਤੋਂ ਰਹਿਤ ਹੈ, ਪਰਾਵਾਰ ਤੋਂ ਰਹਿਤ ਹੈ। ਸੁਰ ਨਰ ਨਾਥ ਬੇਅੰਤ ਅਜੋਨੀ, ਜਿਹੜੇ ਬੇਅੰਤ ਸੁਰ ਕਹੀਏ ਦੇਵਤੇ, ਨਰ ਕਹੀਏ ਮਨੁੱਖ, ਜਾਂ ਨਰ ਕਹਿ ਲਓ ਸੁਰ ਨਰ, ਵੀ ਨਰ ਦੇਵਤੇ ਹੁੰਦੇ ਇੱਕ ਕਹਿੰਦੇ ਜਿਹੜੇ ਜੰਗਾਂ ਵਿੱਚ ਸ਼ਹੀਦ ਹੋ ਜਾਣ ਉਹਨਾਂ ਨੂੰ ਨਰ ਦੇਵਤੇ ਕਿਹਾ ਜਾਂਦਾ ਹੈ, ਜਾਂ ਨਰ ਮਨੁੱਖ, ਨਾਥ ਜਿਹੜੇ ਇਹਨਾਂ ਤੋਂ ਅੱਗੇ ਨੌ ਨਾਥ ਮੰਨੇ, 84 ਸਿੱਧ ਮੰਨੇ, ਬੇਅੰਤ ਬੇਅੰਤ ਹੀ ਨੇ ਉਹ। ਪਰਮੇਸ਼ਵਰ ਵਾਹਿਗੁਰੂ ਦਾ ਇਹ ਵੀ ਨਹੀਂ ਅੰਤ ਪਾ ਸਕੇ, ਕਿਉਂਕਿ ਅਜੋਨੀ ਉਹ ਅਜਨਮ ਹੈ, ਜੂਨਾਂ ਤੋਂ ਰਹਿਤ ਹੈ।
ਨਾਨਕ ਸਹਿਜ ਮਿਲੇ ਜਗ ਜੀਵਨ,
ਉਹਦੀ ਪ੍ਰਾਪਤੀ ਮਹਾਰਾਜ ਅਖੀਰਲੀ ਪੰਗਤੀ ਚ ਬਖਸ਼ਿਸ਼ ਕਰਦੇ ਆ, ਦਰਸਾਉਂਦੇ ਆ ਮਹਾਰਾਜ, ਨਾਨਕ ਸਹਿਜ ਮਿਲੇ ਜਗ ਜੀਵਨ। ਉਹ ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦੁਆਰਾ, ਗੁਰੂ ਦੇ ਦਿੱਤੇ ਹੋਏ ਗਿਆਨ ਦੁਆਰਾ, ਸਹਿਜ ਨਾਮ ਗਿਆਨ ਦਾ ਨਾਂ, ਸਹਿਜ ਨਾਮ ਸ਼ਾਂਤੀ ਦਾ, ਗਿਆਨ ਦਾ, ਗਿਆਨ ਕਿੱਥੋਂ ਮਿਲ ਗਿਆ? ਗਿਆਨ ਕਹਿੰਦੇ ਕਿਹਨੂੰ ਹੋਇਆ? ਅਧਿਆਤਮ ਪ੍ਰਕਾਸ਼ ਦਾ ਕਰਤਾ ਨੇ ਲਿਖਿਆ, ਕਹਿੰਦੇ ਭੁੱਲ ਗਏ ਉਹ ਗਿਆਨ ਤੇ ਆਪਣਾ ਆਤਮ ਰੂਪ, ਭੁੱਲ ਗਿਆ ਆਪਣਾ ਆਤਮਾ ਸਰੂਪ ਵੀ ਮੈਂ ਕੌਣ ਹਾਂ, ਭੁੱਲ ਗਿਆ ਮੈਂ ਪਰਮੇਸ਼ਵਰ ਦੀ ਅੰਸ਼ ਹਾਂ, ਮਨ ਤੂੰ ਜੋਤ ਸਰੂਪ ਹੈ, ਭੁੱਲ ਗਿਆ, ਭੁੱਲ ਗਏ ਉਹ ਗਿਆਨ ਤੇ ਆਪਣਾ ਆਤਮ ਰੂਪ, ताही को फिर जानबो ज्ञान कहत कलकूप अपने आपे नूं जान लैना यही सब तो वड्डा ज्ञान जिहड़ा भुलिया बैठा जान लैना भी मैं परमेश्वर दी अंश हाँ उस दा ही रूप है यह सब तो वड्डा ज्ञान है। महाराज सच्चे पातशाह जी कहिंदे जगत जग जीवन स्वरूप जग जीवन है वह भाई गुरु दे दिते हुए ज्ञान द्वारा मिलदा।
नदर करो निस्तारा
हे सतगुरु जी कृपा करो। सतगुरु जी कहिंदे भाई हम बेनती करो गुरु अगे नदर करो निस्तारा। महाराज अपनी नदर करो अपनी मेहर करो अपनी कृपा करो अपनी मेहर नदर द्वारा साडा इस भवजल संसार समुद्र तो निस्तारक कहिए भी पारावार कर दो भाव सानू तार दो मुक्त कर दो। निस तारा निस नाम अज्ञानता दे हनेरे दा महाराज अज्ञानता दे हनेरे जो कढ के सानू ज्ञान बख्श दो। सतगुरु गुरु नानक साहब सच्चे पातशाह जी ने यह पावन पवित्र शब्द द्वारा जिथे गुरमुखां दे गोबिंद लोकां दे प्रश्नां दे उत्तर बख्शे उथे सानू बख्शिश कीती है। महाराज कहिंदे भाई जाके भगत करहे जन पूरे मन जन सेव है गुर विचार प्रीतम क्यों विसरहि मेरे प्राण आधार। ऐ जीव तैनू प्राणा तो प्यारा प्राणा नू आसरा देण वाला तेरे जीवन दा आधार ओ परमेश्वर क्यों भुलिया होया। सहमत देहो दयाल प्रभ जित तुम्हें अराधा बेनतियां करिया करिए सतगुरु कृपा करन ਹੋਈਆਂ ਭੁੱਲਾਂ ਦੀ ਖਿਮਾ ਕਰਨੀ ਬਖਸ਼ੋ ਅਸੀਸ। ਆਓ ਅਖੀਰਲੀਆਂ ਪੰਗਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰੋ ਜੀ।
ਸੁਰ ਨਰ ਨਾਥ ਦੇ ਅੰਤ ਅਜੋਨੀ ਸੱਚ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰੋ ਨਿਸਤਾਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।